We care.
We trust you.
समोसा एंड स्वीट फैक्टरी दी तक गाली कुजोरे तुम्हा भैया जे चारे पासे तुसी भी आओ 1850 Albion Road in Rexdale 416213-1165
Asian Food Center दी सारिया ही locations ते 27 जून तो 7 जुलाई तक लग चुकी है Canada Day Sale V-Pond Swarna Whole Wheat Atta 10.99 2-Pond Wag Bakri Tea 9.99 10-Pond India Gate Rosanna Rice 11.99 Nanak Desi Kyo 25.99 341 gram Nanak Paneer 4.99 Asian Food Center दी सारिया ही locations ते तुसी ताजे फल फ्रूट सब्जियां पांडे अते मिठाइयां भी ले सकते हो Asian Food Center कॉल कर लो 416-740-32
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
Roadmaster Truck Driving School ਜੀ ਹਾਂ ਤੁਸੀਂ ਠੀਕ ਸੁਣਿਆ Roadmaster Truck Driving School ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ Roadmaster Truck Driving School ਨਾਲ 647-550-5913 ਤੇ ਸੰਪਰਕ ਕਰੋ ਇੱਕ ਵਾਰ ਫਿਰ 647-550-5913 Roadmaster Truck Driving School
Life Visitor Disability Mortgage Insurance ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 647-295-4600. HK Tire Center.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ। ਆਪਣਾ ਸਾਥ ਆਵਾਜ਼ ਦੇ ਜ਼ਰੀਏ 3 ਵਜੇ ਤੱਕ ਰਹਿਣਾ ਜੀ। ਵੈਸੇ ਸਟੇਸ਼ਨ ਨਾਲ ਤੁਸੀਂ ਸਵੇਰ ਤੋਂ ਜੁੜ ਜਾਂਦੇ ਹੋ ਜੀ। ਹੋਸਟ ਨੇ ਜਿਹੜੇ ਆਪੋ ਆਪਣੀ ਸਮਝ ਦੇ ਮੁਤਾਬਕ ਤੁਹਾਨੂੰ ਦੁਨੀਆਂ ਭਰ ਦੀਆਂ ਘਟਨਾਵਾਂ ਦੇ ਨਾਲ ਜੋੜਦੇ ਨੇ, ਤੁਹਾਡਾ ਮਨੋਰੰਜਨ ਕਰਦੇ ਨੇ। ਮਿਹਰਬਾਨੀ ਬਹੁਤ ਬਹੁਤ ਜੀ। ਸਾਡੀ ਵਾਰੀ 2 ਤੋਂ ਲੈ ਕੇ 3 ਵਜੇ ਤੱਕ ਹੁੰਦੀ ਆ, ਫੇਰ ਉਸ ਤੋਂ ਬਾਅਦ ਸੂਰਜ ਛੁੱਟਦੇ ਤੱਕ ਆਰਿਫਾ ਮੁਜ਼ੱਫਰ ਜੀ ਤੇ ਮਾਜਿਦ ਜਮਾਲ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਨੇ ਜੀ। ਦੋਸਤੋ, ਆਹ ਜਿਹੜੇ ਦਿਨ ਨੇ ਨਾ, 2 ਜੁਲਾਈ, 3 ਜੁਲਾਈ ਤੇ 4 ਜੁਲਾਈ, ਇਨ੍ਹਾਂ ਦਿਨਾਂ ਦੇ ਵਿੱਚ ਕੋਈ ਤਕਰੀਬਨ ਨਹੀਂ ਜੀ, ਪੱਕਾ ਹੀ ਆ, 1776 ਦੀ ਗੱਲ ਆ ਜੀ। ਅਮੇਰੀਕਾ ਦੇ ਵਿੱਚ, ਜਿਹੜੀ ਅਮੇਰੀਕਾ ਦੇ, ਤੁਹਾਨੂੰ ਪਤਾ ਵੀ 4 ਜੁਲਾਈ ਨੂੰ ਅਮੈਰੀਕਨ ਜਿਹੜਾ ਇੰਡੀਪੈਂਡੈਂਸ ਡੇ ਆ ਮਨਾਇਆ ਜਾਂਦਾ, ਪਰ ਇਹ 2 ਜੁਲਾਈ ਨੂੰ ਜਿਹੜੀ ਅਮੈਰੀਕਨ ਕਾਂਗਰਸ ਸੀ, 2 ਜੁਲਾਈ 1976 ਨੂੰ ਉਹਨਾਂ ਨੇ ਸੀਕ੍ਰੇਟਲੀ ਡਿਕਲੇਅਰ ਕਰਤਾ ਸੀ ਵੀ ਅਸੀਂ ਇੰਗਲੈਂਡ ਦੇ ਨਾਲੋਂ ਅਸੀਂ ਟੁੱਟ ਗਏ ਹਾਂ ਹੁਣ ਗ੍ਰੇਟ ਬ੍ਰਿਟੇਨ ਦੇ ਨਾਲੋਂ, ਤੇ ਇਸ ਕਰਕੇ 4 ਜੁਲਾਈ ਮਨਾਇਆ ਜਾਂਦਾ ਦਿਨ। 2 ਜੁਲਾਈ ਨੂੰ ਉਹਨਾਂ ਨੇ ਸੀਕ੍ਰੇਟਲੀ ਮਤਲਬ ਵੋਟ ਕਰਤਾ ਸੀ ਇਨ ਫੇਵਰ ਆਫ ਬ੍ਰੇਕਿੰਗ ਅਵੇ ਫਰੋਮ ਗ੍ਰੇਟ ਬ੍ਰਿਟੇਨ, ਤੇ ਫਿਰ ਇਹ ਡਿਸੀਜਨ ਸੀ ਜਿਹੜਾ 4 ਜੁਲਾਈ ਨੂੰ ਫਿਰ ਉਹਨਾਂ ਨੇ ਡਿਕਲੇਅਰ ਕਰਤਾ ਸੀ। ਮਤਲਬ 4 ਜੁਲਾਈ ਨੂੰ ਤੁਹਾਨੂੰ ਪਤਾ ਅਮੈਰੀਕਨ ਇੰਡੀਪੈਂਡੈਂਸ ਡੇ ਆ, ਜਿਹੜਾ ਡੈਕਲੇਰੇਸ਼ਨ ਜਦੋਂ ਕੀਤੀ ਸੀ ਤੇ ਉਹ ਦਿਨ ਜਿਹੜਾ ਮਨਾਇਆ ਜਾਂਦਾ, ਛੁੱਟੀ ਹੁੰਦੀ ਹੈ ਅਮੈਰੀਕਾ ਦੇ ਵਿੱਚ। ਸਾਡੇ ਗੁਆਂਢੀ ਨੇ ਜੀ ਇਸ ਕਰਕੇ ਗੱਲਬਾਤ ਕਰ ਰਹੇ, ਹੋਰ ਵੀ ਇੰਪੋਰਟੈਂਟ ਹੋ ਜਾਂਦੀ ਹੈ ਇਹ ਗੱਲਬਾਤ ਆ ਜਿਹੜੀ, ਬਈ ਯੂਰਪ ਦੇ ਵਿੱਚੋਂ ਜਿਹੜੇ ਲੋਕ ਆਏ ਸੀ ਇੱਥੇ, ਲੋਕ ਨੀ ਪਹਿਲਾਂ ਵਪਾਰੀ ਆਏ ਸੀ ਜੀ। ਤੁਹਾਨੂੰ ਪਤਾ ਇੰਗਲੈਂਡ ਆ ਜਿਹੜਾ, ਬ੍ਰਿਟੇਨ ਕਹੀਏ ਆਪਾਂ, ਇੰਗਲੈਂਡ ਨਾ ਕਹੀਏ, ਤੇ ਕਿਉਂਕਿ ਆਇਰਲੈਂਡ, ਸਕਾਟਲੈਂਡ, ਇੰਗਲੈਂਡ, ਇਹ ਸਾਰਾ ਜਿਹੜਾ ਸਮੂਹ ਆ ਇਹਨੂੰ ਗ੍ਰੇਟ ਬ੍ਰਿਟੇਨ ਕਿਹਾ ਜਾਂਦਾ ਸੀ, ਤੇ ਇਹ ਇਸ ਤੋਂ ਬਿਨਾਂ ਫਰਾਂਸ, ਸਪੇਨ, ਨੀਦਰਲੈਂਡ, ਹੰਗਰੀ, ਇਹ ਯੂਰੋਪੀਅਨ ਕੰਟਰੀਜ਼, ਇਹ ਬਾਹਰਲੇ ਦੇਸ਼ ਆਪਣਾ ਜਾਣੀ ਸਮਾਨ ਸੂਟ ਵੇਚਣ ਲਈ, ਕਿਉਂਕਿ ਇੰਡਸਟਰੀ ਰੈਵੋਲੂਸ਼ਨ ਆਇਆ ਸੀ, ਨਵੀਆਂ ਤੋਂ ਨਵੀਆਂ ਜਗ੍ਹਾ ਸੀ ਜਿਹੜੀ ਮੰਡੀਆਂ ਭਾਲਦੇ ਹੁੰਦੇ ਸੀ, ਇੰਡੀਆ ਵੀ ਇਸੇ ਤਰ੍ਹਾਂ ਹੀ ਗਏ ਸੀ। ਤੇ ਬ੍ਰਿਟੇਨ ਦਾ ਜਿਹੜਾ ਕੰਮ ਸੀਗਾ ਇਹ, ਬਈ ਜਿਹੜੀ ਰਾਜ ਕਰੇ ਜਮਾਤ ਸੀ ਉਹ ਵਪਾਰੀਆਂ ਨਾਲ ਸਮਝੌਤਾ ਕਰਕੇ ਨਵੀਆਂ ਥਾਵਾਂ ਲੱਭਦੀ ਸੀ, ਤੇ ਉੱਥੇ ਜਾ ਕੇ ਹੌਲੀ 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 ਫਿਰ ਇਹ ਆਪਣਾ ਵਪਾਰ ਦਾ ਕੰਮ ਸ਼ੁਰੂ ਕਰਦੇ ਸੀ। ਵਪਾਰ ਦਾ ਕੰਮ ਸ਼ੁਰੂ ਕਰਦੇ ਕਰਦੇ ਫਿਰ ਉੱਥੇ ਸੱਤਾ ਸਿਆ ਲੈਂਦੇ ਸੀ। ਇਸੇ ਕਰਕੇ ਕਿਹਾ ਜਾਂਦਾ ਨਾ ਬਈ ਬ੍ਰਿਟੇਨ ਦਾ ਰਾਜ ਸੀ ਜਿਹੜਾ, ਉਹਦੇ ਰਾਜ ਦੇ ਵਿੱਚ ਸੂਰਜ ਨੀ ਸੀ ਚੱਕਦਾ, ਈਸਟ ਤੋਂ ਲੈ ਕੇ ਵੈਸਟ ਤੱਕ, ਤੇ ਅਮੈਰੀਕਾ ਵੀ ਇਸੇ ਤਰ੍ਹਾਂ ਹੀ ਸੀ ਜੀ। ਬਹੁਤ ਸਾਰੀਆਂ ਅਮਰੀਕਾ ਦੇ ਵਿੱਚ ਕਾਲੋਨੀ ਸੀਗੀਆਂ ਇਹ, ਪਰ 4 ਜੁਲਾਈ ਜਾਂ ਕਹਿ ਲੋ 2 ਜੁਲਾਈ ਨੂੰ ਡਿਕਲੇਅਰ ਕਰਤਾ, ਤੇ 2 ਜੁਲਾਈ ਨੂੰ ਵੋਟ ਕੀਤੀ ਸੀ 76 ਦੇ ਵਿੱਚ, 1776, ਤੇ 4 ਜੁਲਾਈ ਨੂੰ ਡਿਕਲੇਅਰ ਕਰਤਾ ਸੀ ਇਹਨਾਂ ਨੇ। ਇਸ ਕਰਕੇ ਅਮੈਰੀਕਨ ਇੰਡੀਪੈਂਡੈਂਸ ਡੇ ਆ ਜਿਹੜਾ ਮਨਾਇਆ ਜਾਂਦਾ। ਹੁਣ ਆਜ਼ਾਦੀ ਲਈ ਕਿਤੋਂ, ਸੋਚਣ ਵਾਲੀ ਗੱਲ ਇਹ ਹੈ, ਆਜ਼ਾਦੀ ਲਈ ਗ੍ਰੇਟ ਬ੍ਰਿਟੇਨ ਤੋਂ, ਕਿਉਂਕਿ ਗ੍ਰੇਟ ਬ੍ਰਿਟੇਨ ਸੀ ਜਿਹੜਾ ਇੰਪੀਰੀਅਲਿਸਟ ਪਾਵਰ ਸੀਗੀ, ਉਹ ਜਿਹੜਾ ਬ੍ਰਿਟੇਨ ਸੀ ਉਹ ਇੱਥੇ ਐਕਸਪਲੋਟੇਸ਼ਨ ਕਰਦੇ ਸੀ, ਉਹਨਾਂ ਨੂੰ ਇਹਨਾਂ ਨੇ ਇੱਕ ਤਰੀਕੇ ਦੇ ਨਾਲ ਕਹਿ ਦੋ ਬਈ, ਐਕਸਪਲੋਟੇਸ਼ਨ ਕਈ ਤਰ੍ਹਾਂ ਦੀ ਹੁੰਦੀ ਆ, ਨੈਚੁਰਲ ਰਿਸੋਰਸਿਸ ਦੀ ਐਕਸਪਲੋਟੇਸ਼ਨ ਹੁੰਦੀ ਆ, ਅਸਿੱਧੇ ਤਰੀਕੇ ਨਾਲ ਰਾਜ ਕਰਨਾ ਜਿਹਨੂੰ ਕਹਿੰਦੇ ਆ, ਅਸਿੱਧੇ ਤਰੀਕੇ ਦੇ ਨਾਲ ਰਾਜ ਕਰਕੇ ਉੱਥੇ, ਵੈਸੇ ਪਹਿਲਾਂ ਤਾਂ ਸਿੱਧੇ ਤਰੀਕੇ ਨਾਲ ਹੀ ਕਰਦੇ ਸੀ, ਅੱਜ ਕੱਲ ਅਸਿੱਧੇ ਤਰੀਕੇ ਦੇ ਨਾਲ ਰਾਜ ਹੁੰਦਾ, ਮਤਲਬ ਜਿਹੜਾ ਪੈਸਾ, ਧੇਲਾ, ਸਾਰਾ ਕੁਛ ਆ ਜਿਹੜਾ ਇੱਥੋਂ ਉਧਰ ਨੂੰ ਜਾਂਦਾ ਸੀ, ਜਿਹੜਾ ਸਾਰੀ ਦੁਨੀਆਂ ਦੇ ਵਿੱਚ ਜਾਂਦਾ ਰਿਹਾ। ਬੜੀਆਂ ਵੱਡੀਆਂ ਵੱਡੀਆਂ ਕਿਤਾਬਾਂ ਲਿਖੀਆਂ ਗਈਆਂ ਇਸ ਗੱਲ ਦੇ ਉੱਤੇ। ਚਲੋ, ਤੇ 4 ਜੁਲਾਈ 1776 ਨੂੰ ਅਮੈਰੀਕਾ ਨੂੰ ਮਿਲਦੀ ਆਜ਼ਾਦੀ, ਉਹਦੀ ਖੁਸ਼ੀ ਮਨਾਈ ਜਾਂਦੀ, ਮਨਾਉਣੀ ਚਾਹੀਦੀ ਹੈ ਜੀ। ਇਸ ਆਸ ਦੇ ਨਾਲ ਵੀ ਅਮੈਰੀਕਾ ਜਿਹੜਾ ਗ੍ਰੇਟ ਕੰਟਰੀ ਜਿਹੜਾ ਬਣੂਗਾ ਤੇ ਬਣ ਗਿਆ ਅਮਰੀਕਾ ਗ੍ਰੇਟ ਕੰਟਰੀ। ਪਰ ਮੁੱਦਾ ਇਹ ਹੈ ਆਜ਼ਾਦੀ ਲਈ ਸੀ ਇੰਪੀਰੀਅਲਿਸਟਿਕ ਪਾਵਰ ਤੋਂ ਤੇ ਆਪ ਅਮਰੀਕਾ ਜਿਹੜਾ ਇੰਪੀਰੀਅਲਿਸਟ ਪਾਵਰ ਬਣ ਗਿਆ ਦੁਨੀਆਂ ਦੀ ਸਭ ਤੋਂ ਵੱਡੀ ਜਿਹੜੀ ਸਾਮਰਾਜਵਾਦੀ ਤਾਕਤ ਜਿਹਨੂੰ ਕਹਿੰਦੇ ਆ ਸਾਮਰਾਜੀ ਤਾਕਤ ਜਿਹਨੂੰ ਕਹਿੰਦੇ ਆ ਅਮਰੀਕਾ ਬਣ ਗਿਆ। ਜਿਹੜੇ ਤਰੀਕੇ ਦੇ ਨਾਲ ਬ੍ਰਿਟੇਨ ਸੀ ਜਿਹੜਾ ਉਹ ਦੁਨੀਆਂ ਦੇ ਨੈਚੁਰਲ ਰਿਸੋਰਸਿਸ ਦੀ ਐਕਸਪਲੋਟੇਸ਼ਨ ਕਰਦਾ ਸੀ ਥਾਂ ਥਾਂ ਤੇ ਜਾ ਕੇ ਲੜਾਈਆਂ ਲਾਉਂਦਾ ਸੀ ਆਪਣੇ ਹਿੱਤ ਦੇ ਵਿੱਚ ਦੂਸਰੇ ਦੇਸ਼ਾਂ ਦੀਆਂ ਹਕੂਮਤਾਂ ਨੂੰ ਟੇਢੇ ਵਿੰਗੇ ਸਿੱਧੇ ਤਰੀਕੇ ਦੇ ਨਾਲ ਆਪਣੇ ਹਿੱਤ ਦੇ ਵਿੱਚ ਭੁਗਤਾਉਂਦਾ ਸੀ ਉਸੇ ਤਰੀਕੇ ਦੇ ਨਾਲ ਅਮਰੀਕਾ ਕਰਦੇ ਆ। ਜਾਣੀ ਬੇਸਿਕ ਜਿਹੜੀ ਫਾਊਂਡੇਸ਼ਨ ਸੀ ਜਿਹੜੀ ਸਾਮਰਾਜ ਦੀ ਇੰਪੀਰੀਅਲਿਜ਼ਮ ਦੀ ਇੱਕ ਤਰੀਕੇ ਨਾਲ ਉਹ ਹੀ ਲਾਗੂ ਕਰਦੇ ਆ। ਚਲੋ ਅਮਰੀਕਨ ਲੋਕਾਂ ਦਾ ਤਾਂ ਸੁਪਨਾ ਹੁੰਦਾ ਨਾ ਵੀ ਆਜ਼ਾਦੀ, ਲੋਕ ਤਾਂ ਅਜੇ ਵੀ ਸੋਚਦੇ ਨੇ ਵੀ ਆਜ਼ਾਦੀ ਚਾਹੀਦੀ ਆ, ਆਜ਼ਾਦੀ ਆਉਣੀ ਚਾਹੀਦੀ ਆ, ਅਮਰੀਕਾ ਗ੍ਰੇਟ ਕੰਟਰੀ ਹੈਗਾ, ਲੋਕ ਬੜੇ ਚੰਗੇ ਨੇ, ਗ੍ਰੇਟ ਨੇ ਲੋਕ। ਪਰ ਅਮਰੀਕਨ ਜਿਹੜੀਆਂ ਵੈਲਿਊਜ਼ ਨੇ, ਜਿਵੇਂ ਕਿਤੇ ਕਿਤੇ ਆਪਾਂ ਕੈਨੇਡੀਅਨ ਵੈਲਿਊਜ਼ ਦੀ ਇੱਥੇ ਗੱਲ ਕਰਦੇ ਹੁੰਦੇ ਰੇਡ ਤੇ, ਅਮਰੀਕਨ ਵੈਲਿਊਜ਼ ਨੇ ਜਿਹੜੀਆਂ ਉਹ ਚੈਲੰਜ ਹੋ ਰਹੀਆਂ, ਇਹਨਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਆ। ਇਹ ਮੈਂ ਨੀ ਕਹਿੰਦਾ ਜੀ ਇਹ ਤੁਸੀਂ ਹੁਣ ਤੱਕ ਨਾ ਜਿੰਨੀਆਂ ਜਿਹੜੇ ਪ੍ਰੈਜੀਡੈਂਟ ਕੈਂਡੀਡੇਟਸ ਹੋਏ ਆ ਉਹਨਾਂ ਦੀ ਜਦੋਂ ਤੁਸੀਂ ਡਿਬੇਟ ਸੁਣੋਗੇ ਤੇ ਤੁਸੀਂ ਹੁਣ ਆ ਰੀਸੈਂਟ ਡਿਬੇਟ ਜਿਹੜੀ ਟਰੰਪ ਸਾਹਿਬ ਦੀ ਤੇ ਜੋ ਬਾਈਡਨ ਦੀ, ਬਸ ਤੁਹਾਨੂੰ ਹੋਰ ਕੁਛ ਪੜ੍ਹਨ ਲਿਖਣ ਦੀ ਤੁਸੀਂ ਪਿਛਲੀਆਂ ਨਾ ਤਿੰਨ ਚਾਰ ਪਿਛਲੇ ਕੋਈ ਕਹਿ ਲੋ ਤੁਸੀਂ 12 ਸਾਲ ਦੇ ਟਾਈਮ ਪੀਰੀਅਡ ਦੇ ਵਿੱਚ ਜਾਂ 16-17 20 ਸਾਲ ਦੇ ਟਾਈਮ ਪੀਰੀਅਡ ਦੇ ਵਿੱਚ ਜਿਹੜੇ ਜਿਹੜੇ ਪ੍ਰੈਜੀਡੈਂਟ ਆਏ ਆ, ਓਬਾਮਾ ਸਾਹਿਬ ਆਏ ਆ ਤੇ ਉਹਨਾਂ ਤੋਂ ਪਹਿਲਾਂ ਜਿਹੜੇ ਆ ਤੁਸੀਂ ਡਿਬੇਟਸ ਸੁਣ ਲਓ ਬਸ ਜਿਹੜੇ ਪ੍ਰੈਜੀਡੈਂਟ ਲਈ ਕੈਂਡੀਡੇਟਸ ਤੁਹਾਨੂੰ ਅਮਰੀਕਾ ਦੀ ਪੋਲੀਟਿਕਸ ਦੇ ਵਿੱਚ ਅਮਰੀਕਨ ਵੈਲਿਊਜ਼ ਦੇ ਵਿੱਚ ਆਏ ਹੋਏ ਨਿਘਾਰ ਦਾ ਪਤਾ ਲੱਗ ਜੂਗਾ ਬਈ ਇੱਕ ਐਡਾ ਵੱਡਾ ਸੁਪਨਾ ਜਿਹੜਾ ਤਕਰੀਬਨ ਤੁਸੀਂ ਕਹਿ ਲੋ ਜੀ 250 ਸਾਲ ਹੋ ਗਏ 1776 ਦੇ ਵਿੱਚ ਲਿਆ ਸੀ ਜਿਹੜਾ ਜਨਤਾ ਨੇ ਤੇ ਉਹ ਸੁਪਨਾ ਜਿਹੜਾ ਉਹ ਕਿੱਧਰ ਨੂੰ ਜਾ ਰਿਹਾ ਕਿਉਂਕਿ ਜਿਹੜੇ ਪ੍ਰੈਜੀਡੈਂਸ਼ੀਅਲ ਕੈਂਡੀਡੇਟਸ ਹੁੰਦੇ ਨੇ ਇਹ ਰਿਫਲੈਕਸ਼ਨ ਹੁੰਦੇ ਨੇ ਦੋ ਪਾਰਟੀਆਂ ਦੀ ਹਨਾ ਜਾਂ ਕਹਿ ਲੋ ਬਈ ਡੈਮੋਕ੍ਰੇਸੀ ਦੇ ਵਿੱਚ ਦੋ ਵਿਚਾਰ ਹੁੰਦੇ ਨੇ ਜਿਹੜੇ ਇਹਨਾਂ ਦੀ ਡਿਬੇਟ ਉਹਨਾਂ ਨੂੰ ਰਿਫਲੈਕਟ ਕਰ ਰਹੀ ਆ ਤੇ ਉਹ ਡਿਬੇਟ ਕਿੰਨੇ ਨੀਵੇਂ ਪੱਧਰ ਤੇ ਚਲੀ ਗਈ ਸੀ ਜੇ ਤੁਹਾਨੂੰ ਸੁਣਨ ਦਾ ਮੌਕਾ ਮਿਲੇ ਤਾਂ ਦੋਸਤੋ ਜ਼ਰੂਰ ਸੁਣਿਓ ਤੁਹਾਨੂੰ ਆਪਣੇ ਆਪ ਤੋਂ ਵੀ ਸ਼ਰਮ ਹੋਣ ਲੱਗ ਗਈ ਸਾਡੇ ਗੁਆਂਢੀ ਇਹੋ ਜਿਹੇ ਨੇ ਇਹੋ ਜਿਹੀ ਡਿਬੇਟ ਤਾਂ ਜਿਹੜੀ ਜਿਨ੍ਹਾਂ ਨੂੰ ਇਹ ਡਿਵੈਲਪਿੰਗ ਕੰਟਰੀਜ਼ ਕਹਿੰਦੇ ਨੇ ਜਾਂ ਤੀਸਰੀ ਦੁਨੀਆਂ ਦੇ ਦੇਸ਼ ਕਹਿ ਦਿੰਦੇ ਨੇ ਉੱਥੇ ਵੀ ਇਹੋ ਜਿਹੀ ਡਿਬੇਟ ਨਹੀਂ ਹੁੰਦੀ ਇਹੋ ਜਿਹੀ ਇਹ ਡਿਬੇਟ ਆ ਜਿਹੜੀ ਚੱਲੀ ਸੀ। ਚਲੋ ਕੱਲ ਨੂੰ ਵੀ ਲੋਕ ਗੱਲਾਂ ਕਰਨਗੇ ਕਿਉਂਕਿ 4 ਜੁਲਾਈ ਉੱਥੇ ਅਮਰੀਕਾ ਛੁੱਟੀ ਹੁੰਦੀ ਆ। ਖਬਰ ਕਰਨੀ ਸੀ ਤੁਹਾਡੇ ਨਾਲ ਸਾਂਝੀ ਤੇ ਇੱਥੇ ਇੱਕ ਹੋਰ ਕਈ ਦਿਨਾਂ ਤੋਂ ਖਬਰ ਆ ਜਿਹੜੀ ਚੱਲ ਰਹੀ ਆ ਉਹ ਖਬਰ ਨਾ ਉਹਦਾ ਅਨੈਲਿਸਿਸ ਕਰਨਾ ਬਣਦਾ ਥੋੜਾ ਜਿਹਾ ਉਹ ਖਬਰ ਸੁਣ ਕੇ ਤੁਸੀਂ ਹੈਰਾਨ ਹੋਵੋਗੇ। ਉਹ ਖਬਰ ਹੈਗੀ ਆ ਬਈ ਜਿਹੜੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੁੰਦੇ ਨੇ ਨਾ ਆਪਣੇ ਇੱਥੇ ਕੈਨੇਡਾ ਦੇ ਵਿੱਚ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦਾ ਮਤਲਬ ਬਈ ਜਦੋਂ ਤੁਸੀਂ ਕੋਈ ਪ੍ਰੋਪਰਟੀ ਖਰੀਦਣ ਲਈ ਕੋਈ ਵੀ ਟ੍ਰਾਂਜੈਕਸ਼ਨ ਕਰਨ ਲਈ ਤੁਸੀਂ ਡਿਪੋਜ਼ਿਟ ਦਿੰਦੇ ਹੋ ਪੈਸੇ ਧੇਲੇ ਦਾ ਟ੍ਰਾਂਜੈਕਸ਼ਨ ਹੁੰਦਾ ਡਰਾਫਟ ਦਿੰਦੇ ਹੋ ਕਿਸੇ ਨੂੰ ਬਣਾ ਕੇ ਉਹਨੂੰ ਨਾ ਸੰਸਥਾ ਜਿੱਥੇ ਵੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੁੰਦੀ ਆ ਤੇ ਉਹਨੂੰ ਬੜਾ ਸਕਰੂਟਨਾਈਜ਼ ਕੀਤਾ ਜਾਂਦਾ ਬੜਾ ਗੌਰ ਦੇ ਨਾਲ ਦੇਖਿਆ ਜਾਂਦਾ ਤੇ ਇੱਕ ਬਕਾਇਦਾ ਤੌਰ ਤੇ ਇੱਕ ਵਿੰਗ ਆ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਐਂਡ ਰਿਪੋਰਟਸ ਅਨੈਲਿਸਿਸ ਸੈਂਟਰ ਆਫ ਕੈਨੇਡਾ ਕਹਿੰਦੇ ਆ ਫਿਨਟ੍ਰੈਕ ਆਮ ਕਰਕੇ ਕਿਹਾ ਜਾਂਦਾ ਜਿਹੜੇ ਪ੍ਰੋਫੈਸ਼ਨਲ ਉਹਨਾਂ ਦੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਵੀ ਫਿਨਟ੍ਰੈਕ ਕੰਪਲਾਇੰਸ ਹੋਣਾ ਚਾਹੀਦਾ ਸਾਰਾ ਕੁਝ ਤੁਸੀਂ ਮੋਰਗੇਜ ਲੈ ਰਹੇ ਹੋ ਤੁਸੀਂ ਰੀਅਲ ਸਟੇਟ ਪ੍ਰੋਪਰਟੀ ਲੈ ਰਹੇ ਹੋ ਤੁਸੀਂ ਲੋਨ ਦੇ ਰਹੇ ਹੋ ਲੋਨ ਲੈ ਰਹੇ ਹੋ ਇਹ ਸਾਰੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦੇ ਵਿੱਚ ਆਉਂਦਾ ਇਹਦੀ ਕੰਪਲਾਇੰਸ ਹੁੰਦੀ ਆ ਤੇ ਜਿੰਨੀਆਂ ਵੀ ਫਾਈਨੈਂਸ਼ੀਅਲ ਬਾਡੀਜ਼ ਨੇ ਜਿੱਥੇ ਵੀ ਪੈਸੇ ਧੇਲੇ ਦੀ ਟ੍ਰਾਂਜੈਕਸ਼ਨ ਹੁੰਦੀ ਇਹਦੀ ਕੰਪਲਾਇੰਸ ਵਾਸਤੇ ਹਰੇਕ ਜਿਹੜਾ ਇੰਸਟੀਟਿਊਸ਼ਨ ਆ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਉਹਦੇ ਵਿੱਚ ਕੰਪਲਾਇੰਸ ਵਾਸਤੇ ਕੁਛ ਨਾ ਕੁਛ ਹੁੰਦਾ ਤੇ ਇਹਦਾ ਆਡਿਟ ਬੜੇ ਮਤਲਬ ਬੜਾ ਸਖ਼ਤ ਹੁੰਦਾ ਇਸੇ ਕਰਕੇ ਜਦੋਂ ਤੁਸੀਂ ਦੇਖਦੇ ਹੁਣ ਕਈ ਵਾਰੀ ਨਾ ਤੁਸੀਂ ਸਪੋਜ਼ ਕੋਈ ਪ੍ਰੋਪਰਟੀ ਲੈਣੀ ਆ ਤੁਸੀਂ ਡਿਪੋਜ਼ਿਟ ਦਿੱਤਾ 20-25 ਹਜ਼ਾਰ ਦਾ ਤੁਹਾਨੂੰ ਰੀਅਲ ਸਟੇਟ ਏਜੰਟ ਕਹਿੰਦਾ ਵੀ ਇਹ ਡਰਾਫਟ ਆ ਜਿਹੜਾ ਭਾਈ ਕਿਹੜੇ ਅਕਾਊਂਟ ਦੇ ਵਿੱਚੋਂ ਆਇਆ ਉਹ ਅਕਾਊਂਟ ਨੰਬਰ ਵੀ ਦੇਣਾ ਹੁੰਦਾ ਤੁਸੀਂ ਅੱਜ ਕੱਲ ਕਿਵੇਂ ਆਇਆ ਕਿੱਥੋਂ ਆਇਆ ਹਨਾ ਉਹ ਸਾਰੀ ਡਿਟੇਲ ਦੇਣੀ ਹੁੰਦੀ ਆ। ਅੱਛਾ ਤੁਸੀਂ ਇਹ ਖਬਰ ਸੁਣ ਕੇ ਹੈਰਾਨ ਹੋਵੋਗੇ ਬਈ ਜਿਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਆ ਵੀ ਇਹ ਕਾਨੂੰਨ ਨੂੰ ਠੀਕ ਤਰੀਕੇ ਨਾਲ ਲਾਗੂ ਕਰਨਗੇ, ਜਾਣੀ ਵਕੀਲ ਨੇ ਜਿਹੜੇ ਕਹਿੰਦੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਜਿੰਨੇ ਹੁੰਦੇ ਨੇ ਉਹਦੇ ਵਿੱਚ ਨਾ ਮਨੀ ਲੌਂਡਰਿੰਗ। ਇਹ ਐਸਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦੀ ਕੰਪਲਾਇੰਸ ਕਿਉਂ ਜ਼ਰੂਰੀ ਆ? ਕਿਉਂਕਿ ਕੈਨੇਡਾ ਗਵਰਨਮੈਂਟ ਸਮਝਦੀ ਆ ਬਈ ਮਨੀ ਲੌਂਡਰਿੰਗ ਹੁੰਦੀ ਆ ਜਿਹੜੀ ਇਹਨੂੰ ਰੋਕਣ ਲਈ ਜ਼ਰੂਰੀ ਆ। ਮਨੀ ਲੌਂਡਰਿੰਗ ਦਾ ਮਤਲਬ ਡਰਟੀ ਮਨੀ ਸਾਡੇ ਦੇਸ਼ ਦੇ ਵਿੱਚ ਆਉਂਦੀ ਆ, ਟੈਰੋਰਿਸਟ ਆ ਜਿਹੜੇ ਉਹਨਾਂ ਤੋਂ ਉਹਨੂੰ ਟੈਰੋਰਿਜ਼ਮ ਨੂੰ ਵਧਾਉਣ ਲਈ ਜਾਂ ਟੈਰੋਰਿਸਟਾਂ ਦਾ ਪੈਸਾ ਜਾਂ ਫਿਰ ਜਿਹੜੇ ਡਰੱਗ ਸਮਗਲਰ ਨੇ ਉਹਨਾਂ ਦਾ ਪੈਸਾ, ਕ੍ਰਾਈਮ ਤੋਂ ਜਿਹੜਾ ਪੈਸਾ ਇਧਰ ਉਧਰ ਆਇਆ, ਇਹ ਸਾਡੀ ਜਿਹੜੀ ਇਕਾਨਮੀ ਉਹਦੇ ਚ ਨਾ ਲੱਗੇ, ਤਾਂ ਕਰਕੇ ਫਿਨਟ੍ਰੈਂਕ ਕੰਪਲਾਇੰਸ ਆ ਜਿਹੜੀ ਜ਼ਰੂਰੀ ਹੁੰਦੀ ਆ। ਪਰ ਜਿਹੜੇ ਵਕੀਲ ਹੁੰਦੇ ਨੇ ਉਹਨਾਂ ਨੇ ਕਰਨੀ ਹੁੰਦੀ ਆ, ਮਤਲਬ ਉਹਨਾਂ ਨੇ ਵਕੀਲ ਕਹਿ ਲੋ, ਜੱਜ ਸਾਹਿਬ ਕਹਿ ਲੋ, ਇੱਕ ਪੂਰੇ ਦਾ ਪੂਰਾ ਇੱਕ ਇਹ ਗਰੁੱਪ ਬਣ ਗਿਆ ਨਾ, ਜਿਹਨਾਂ ਤੋਂ ਆਪਾਂ ਉਮੀਦ ਕਰਦੇ ਆ ਵੀ ਜਿਹੜੇ ਜਿਹਦੇ ਨਾਲ ਜਿਹੜੀਆਂ ਕੋਰਟਸ ਆ ਚੱਲਦੀਆਂ ਨੇ। ਦੇਖੋ ਇਹ ਖਬਰ ਆ ਬਹੁਤ ਇੰਪੋਰਟੈਂਟ, ਕਹਿੰਦਾ ਜੀ ਕੈਨੇਡੀਅਨ ਲਾਇਰ ਦਾ ਜਿਹੜੇ ਉਹ ਡਰਟੀ ਮਨੀ ਨੂੰ ਹੈਂਡਲ ਕਰਦੇ ਆ, ਮੇਨ ਸਟ੍ਰੀਮ ਮੀਡੀਆ ਦੀ ਕਾਫੀ ਤਕੜੀ ਖਬਰ ਆ ਇਹ, ਵੀ ਵਕੀਲਾਂ ਦਾ ਜਿਹੜਾ ਕੁਝ ਹਿੱਸਾ ਉਹ ਮਨੀ ਲੌਂਡਰਿੰਗ ਦੇ ਵਿੱਚ ਭਾਈਵਾਲ ਜਿਹੜਾ ਬਣਦਾ ਕੈਨੇਡਾ ਦੇ ਵਿੱਚ। ਤੇ ਇਸ ਤੋਂ ਵੀ ਅਗਲੀ ਗੱਲ ਵੀ ਜਦੋਂ ਫਿਰ ਇਹਦੀ ਪੜਤਾਲ ਕਰਨ ਦੀ ਗੱਲ ਚੱਲਦੀ ਆ, ਤੇ ਪੜਤਾਲ ਜਦੋਂ ਹੁੰਦੀ ਆ ਇਹਦੀ ਤੇ ਉਹਨਾਂ ਦੇ ਕੁਛ ਇਹੋ ਜਿਹੇ ਚੋਰ ਮੋਰੀਆਂ ਰੱਖੀਆਂ ਹੁੰਦੀਆਂ, ਉਹ ਪੜਤਾਲ ਅੱਗੇ ਸਿਰੇ ਨਹੀਂ ਲੱਗਦੀ। ਪਰ ਇਹ ਵਾਹਵਾ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਦੇ ਵਿੱਚ ਇਹ ਕੰਮ ਆ ਜਿਹੜਾ ਚੱਲ ਰਿਹਾ। ਵੈਸੇ ਤਾਂ ਤੁਹਾਨੂੰ ਪਤਾ ਕਿ ਵਕੀਲ ਆ ਜਿਹੜੇ, ਕਿਸੇ ਦੀ ਕਹਾਵਤ ਆ, ਕਿਸੇ ਨੇ ਮੈਨੂੰ ਯਾਦ ਨਹੀਂ ਆਉਂਦਾ ਕਿਹਨੇ ਕਿਹਾ, ਚਲੋ ਆਪਾਂ ਮਨੀ ਲੌਂਡਰਿੰਗ ਤੋਂ ਪਾਸੇ ਚੱਲਦੇ ਆ ਥੋੜਾ ਜਿਹਾ। ਕਹਿੰਦੇ ਜਦੋਂ ਤੁਸੀਂ ਕੇਸ ਵੀ ਲੜਨਾ ਨਾ, ਕਿਤੇ ਕੇਸ ਲੜਨ ਤੋਂ ਪਹਿਲਾਂ ਤਾਂ ਤੁਹਾਨੂੰ ਆਪਦੇ ਵਿਰੋਧੀ ਤੋਂ ਡਰ ਲੱਗਦਾ ਹੁੰਦਾ, ਮਤਲਬ ਤੁਸੀਂ ਡਿਫੈਂਡੈਂਟ ਹੋ ਜਾਂ ਪਲੈਂਟਿਫ ਹੋ ਜਿਹਨੇ ਤੁਹਾਡੇ ਤੇ ਕੇਸ ਕੀਤਾ, ਜਾਂ ਤੁਸੀਂ ਕਿਸੇ ਦਾ ਤੁਸੀਂ ਆਪ ਡਿਫੈਂਡ ਕਰ ਰਹੇ ਹੋ, ਤੁਸੀਂ ਕਿਸੇ ਤੇ ਕੇਸ ਕੀਤਾ, ਪਹਿਲਾਂ ਤੁਹਾਨੂੰ ਵਿਰੋਧੀ ਤੋਂ ਡਰ ਲੱਗਦਾ। ਪਰ ਜਦੋਂ ਤੁਸੀਂ ਵਕੀਲ ਹਾਰ ਜਾਂਦੇ ਹੋ ਫਿਰ ਤੁਹਾਨੂੰ ਆਪਣੇ ਵਕੀਲ ਤੋਂ ਡਰ ਲੱਗਣ ਲੱਗ ਜਾਂਦਾ, ਕਿਉਂਕਿ ਵਕੀਲ ਸਟੇਰਿੰਗ ਘੁਮਾ ਕੇ ਪਤਾ ਨੀ ਕੀ ਦਾ ਕੀ ਕਰ ਦੇਣ ਇਹ। ਵੈਸੇ ਤਾਂ ਵਕੀਲ ਵੀ ਵਕੀਲਾਂ ਦਾ ਜਿਹੜਾ ਕੰਮ ਆ ਜਿਹੜਾ ਇਹ ਵੀ ਮਤਲਬ ਕੋਈ ਸੌਖਾ ਨੀ, ਇਹਦੇ ਤੇ ਵੀ ਨਿਗਾਹ ਜਿਹੜੀ ਗਾਂਹ ਦੀ ਗਾਂਹ, ਮਤਲਬ ਕੰਟਰੋਲਡ ਆ ਕੰਮ ਸਾਰਾ, ਇਹ ਜੀ ਗੱਲ ਨੀ। ਪਰ ਫੇਰ ਵੀ ਚੋਰ ਮੋਰੀਆਂ ਇਹੋ ਜਿਹੀਆਂ ਹੈਗੀਆਂ ਜੀ, ਇਹ ਘੁਮਾ ਫਰਾ ਕੇ ਪਤਾ ਨੀ ਕਿੱਧਰ ਲੈ ਜਾਣ, ਕਿੰਨੀ ਫੀਸ ਬਣਾ ਦੇਣ, ਕੀ ਕਰ ਦੇਣ, ਕੀ ਨਹੀਂ ਕਰਨ। ਬਹੁਤੀ ਵਾਰੀ ਇਹਨਾਂ ਨੂੰ ਪਤਾ ਹੁੰਦਾ ਵੀ ਸਾਡਾ ਕਲਾਇੰਟ ਆ, ਬਹੁਤੀ ਵਾਰੀ ਕੀ ਤਕਰੀਬਨ ਗੱਲਾਂ ਤੇ ਪਤਾ ਹੁੰਦਾ ਸਾਡਾ ਝੂਠਾ ਕਲਾਇੰਟ ਆ, ਤੇ ਝੂਠੇ ਜੀ ਝੂਠ ਨੂੰ ਇਹੋ ਜਿਹਾ ਸੱਚ ਬਣਾ ਕੇ ਪੇਸ਼ ਕਰਦੇ ਸੀ, ਜੱਜ ਸਾਹਿਬ ਵੀ ਹੈਰਾਨ ਹੋ ਜਾਂਦੇ ਆ। ਪਤਾ ਤਾਂ ਜੱਜ ਸਾਹਿਬ ਨੂੰ ਵੀ ਹੁੰਦਾ ਹੋਊਗਾ, ਪਰ ਜੱਜ ਸਾਹਿਬ ਦੇ ਸਾਹਮਣੇ ਜਿਹੜਾ ਕੁਝ ਪ੍ਰੈਜੈਂਟ ਕੀਤਾ ਜਾਂਦਾ ਤੇ ਉਹਨਾਂ ਨੇ ਤਾਂ ਉਹਦੇ ਹਿਸਾਬ ਤੇ ਫੈਸਲਾ ਮਤਲਬ ਕਰਨਾ ਹੁੰਦਾ। ਇਸ ਕਰਕੇ ਜੀ ਪਤਾ ਨੀ ਵਕੀਲਾਂ ਤੋਂ ਖੇੜਾ ਸਮਾਜ ਦਾ ਛੁੱਟਣਾ ਕਿ ਨਹੀਂ ਛੁੱਟਣਾ। ਬੜੇ ਚੁਟਕਲੇ ਬਣੇ ਹੋਏ ਨੇ ਵਕੀਲਾਂ ਬਾਰੇ, ਤਾਂ ਚਲੋ ਮਨੀ ਲੌਂਡਰਿੰਗ ਦਾ ਮੁੱਦਾ ਹੀ ਆ ਨਾ। ਕਾਫੀ ਸੀਰੀਅਸ ਇਸ਼ੂ ਹੈ ਜੀ ਮਨੀ ਲੌਂਡਰਿੰਗ ਦਾ, ਤੇ ਫਿਨਟ੍ਰੈਕ ਕੰਪਲਾਇੰਸ ਆ ਜਿਹੜੀ, ਮੈਨੂੰ ਪਤਾ ਰੀਅਲਟਰ ਵਾਲੇ ਮਸਲੇ ਦੇ ਵਿੱਚ ਜਿਹੜੇ ਆਫਿਸ ਵਾਲੇ ਹੁੰਦੇ ਨਾ ਬ੍ਰੋਕਰੇਜਸ ਵਾਲੇ, ਕੱਲਾ ਕੱਲਾ ਪੇਪਰ ਲੈਣ ਦੇ ਲਈ ਇੰਨਾ ਕੁਛ ਕਰਦੇ ਨੇ, ਬੰਦਾ ਕਈ ਵਾਰੀ ਅੱਕ ਜਾਂਦਾ। ਤੁਹਾਡੀ ਕਲੋਜ਼ਿੰਗ ਹੋ ਗਈ, ਸਾਰਾ ਕੁਛ ਹੋ ਗਿਆ, ਰੀਅਲ ਸਟੇਟ ਏਜੰਟ ਨੂੰ ਕਮਿਸ਼ਨ ਹੀ ਨਹੀਂ ਮਿਲਦਾ, ਆਹ ਪੇਪਰ ਦੇ ਆਹ ਥੱਬਾ ਪੇਪਰਾਂ ਦਾ ਭਰਨਾ ਪੈਂਦਾ। ਜੇ ਕਿਤੇ ਪੇਪਰ ਚ ਮਾੜੀ ਜਿਹੀ ਗਲਤੀ ਹੋ ਜਾਵੇ ਬ੍ਰੋਕਰੇਜ ਕਹਿ ਦਿੰਦੇ ਤੈਨੂੰ ਕਮਿਸ਼ਨ ਨਹੀਂ ਮਿਲਣਾ, ਪਹਿਲਾਂ ਆਹ ਪੇਪਰ ਬਾਇਰ ਤੋਂ ਜਾਂ ਸੈਲਰ ਤੋਂ ਸਾਈਨ ਕਰਾਉਣਾ ਸੀ, ਉਹਦਾ ਡਰਾਈਵਿੰਗ ਲਾਇਸੈਂਸ ਲੈਣਾ ਸੀ, ਉਹਦਾ ਅਕਾਊਂਟ ਨੰਬਰ ਲੈਣਾ ਸੀ। ਕਈ ਵਾਰੀ ਬਾਇਰ ਜਿਹੜਾ ਉਹ ਅਕਾਊਂਟ ਨੰਬਰ ਦੇਣ ਤੋਂ ਹਿਚਕਚਾਉਂਦਾ, ਕਿਉਂਕਿ ਇਹ ਸਾਲ ਤੋਂ ਪਹਿਲਾਂ ਨਵੇਂ ਰੂਲ ਆਏ ਨੇ, ਉਹ ਕਹਿੰਦਾ ਮੈਂ ਕਿਉਂ ਅਕਾਊਂਟ ਨੰਬਰ ਦੇਵਾਂ ਤੁਹਾਨੂੰ? ਫਿਰ ਉਹਨੂੰ ਦੱਸੀ ਦਾ ਭਾਈ ਇਹ ਫਿਨਟ੍ਰੈਕ ਰਿਕੁਆਇਰਮੈਂਟ ਆ, ਨੀ ਸਾਨੂੰ ਲਿਖ ਕੇ ਦੇ ਦੇਣਾ, ਜੇ ਅਸੀਂ ਲਿਖ ਕੇ ਦੇਤਾ ਵੀ ਇਹ ਬਾਰ ਨੇ ਡਿਪੋਜ਼ਿਟ ਦਿੱਤਾ $1,00,000 ਦਾ, ਸਾਨੂੰ ਦੱਸ ਨੀ ਗਿਆ, ਤੂੰ ਚੱਕਰ ਚ ਪੈ ਜਾਏਗਾ। ਇਸ ਕਰਕੇ ਫਿਨਟ੍ਰੈਕ ਜਿਹੜੀਆਂ ਰੈਗੂਲੇਸ਼ਨ ਨੇ ਬੜੀਆਂ ਸਖ਼ਤ ਨੇ, ਪਰ ਸਖ਼ਤ ਰੈਗੂਲੇਸ਼ਨ ਵਿੱਚ ਵੀ ਚੋਰ ਮੋਰੀਆਂ ਵਕੀਲ ਸਾਹਿਬ ਲੱਭ ਲੈਂਦੇ ਨੇ ਜੀ। ਧੰਨ ਨੇ ਵਕੀਲ ਤੇ ਧੰਨ ਆ ਜੀ ਕੈਨੇਡਾ, ਤੇ ਧੰਨ ਆ ਸਿਸਟਮ ਜਿਹੜਾ ਕੁਛ ਵੀ ਨੀ ਕਰ ਸਕਦਾ, ਬਸ ਖ਼ਬਰਾਂ ਹੀ ਲਾ ਸਕਦਾ ਤੇ ਅਸੀਂ ਖ਼ਬਰਾਂ ਬੋਲ ਸਕਦੇ ਹਾਂ। ਆਪਾਂ ਇਸ ਤਰ੍ਹਾਂ ਕਰਦੇ ਹਾਂ ਦੋਸਤੋ, ਆਪਾਂ ਛੋਟੀ ਜਿਹੀ ਲੈਂਦੇ ਹਾਂ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਖੁਸ਼ਖਬਰੀ, ਜੇ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ, ਉਹਦੇ ਵਿੱਚ ਵਧੀਆ ਕਿਚਨ ਲਗਵਾਉਣੀ ਚਾਹੁੰਦੇ ਹੋ, ਕਸਟਮ ਬਿਲਡ ਘਰ ਬਣਵਾ ਰਹੇ ਹੋ, ਉਹਦੇ ਵਿੱਚ ਕਹਿੰਦੀ ਕਹਾਉਂਦੀ ਕਿਚਨ ਤੁਹਾਨੂੰ ਚਾਹੀਦੀ ਹੈ, ਵਾਸ਼ਰੂਮ ਰੈਨੋਵੇਟ ਕਰ ਰਹੇ ਹੋ, ਉਹਦੇ ਵਿੱਚ ਵੈਨਿਟੀ ਚਾਹੀਦੀਆਂ ਨੇ, ਵਾਲ ਯੂਨਿਟ ਚਾਹੀਦੀਆਂ ਨੇ, ਗੱਲ ਕੀ ਕਿ ਹਰ ਤਰ੍ਹਾਂ ਦੀ ਵਧੀਆ ਕਿਚਨ ਕੈਬਨਟਸ ਬਣਾਉਣ ਵਾਸਤੇ ਔਰਾ ਕਿਚਨ ਕੈਬਨਟ ਦਾ ਨਾਂ ਚੇਤੇ ਰੱਖੋ। ਜਾਣਕਾਰੀ ਲਈ 905-673-2872 ਤੇ ਸੰਪਰਕ ਕਰੋ। 905-673-2872 ਔਰਾ ਕਿਚਨ ਕੈਬਨਟ। ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153। 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611 416-732-2611। ਨਾਮ ਯਾਦ ਰੱਖੀ ਜਸ ਭੁੱਲਰ।
ਇੱਕ ਵਾਰੀ ਫੇਰ ਨੇਗਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਗੱਲਬਾਤ ਚੱਲ ਰਹੀ ਸੀ ਜੀ ਬਈ ਜਿਹੜੀਆਂ ਫਿਨਟ੍ਰੈਕ ਰਿਕੁਆਇਰਮੈਂਟਸ ਹੁੰਦੀਆਂ ਨੇ, ਐਨਾਲਿਸਿਸ ਕਰਦੇ ਨੇ, ਰਿਪੋਰਟਸ ਛਾਪਦੇ ਨੇ, ਤੇ ਇਹ ਸੀਟੀਵੀ ਦੀ ਰਿਪੋਰਟ ਆ ਜੀ ਜਿਨ੍ਹਾਂ ਨੇ ਬੜਾ ਕਲੀਅਰ ਕੱਟ ਕਿਹਾ ਵੀ ਕੈਨੇਡੀਅਨ ਲਾਇਰਸ ਆਰ ਪਲੇਇੰਗ ਅ ਕੀ ਰੋਲ ਇਨ ਹੈਲਪਿੰਗ ਕ੍ਰਿਮੀਨਲਸ ਲਾਂਡਰ ਮਨੀ ਅਕੋਰਡਿੰਗ ਟੂ ਐਨ ਇੰਟੈਲੀਜੈਂਸ ਰਿਪੋਰਟ ਓਬਟੇਨਡ ਬਾਈ ਸੀਟੀਵੀ ਨਿਊਜ਼, ਹੈਨਾ। ਤੇ ਉਹ ਫਿਰ ਅੱਗੇ ਪੈਸਾ ਕਿੱਥੇ ਲੱਗਦਾ? ਕਹਿੰਦੇ ਲਾਇਰ ਦਾ ਜਿਹੜੇ ਕਨੈਕਟਡ ਟੂ ਇੰਟਰਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨ, ਡਰੱਗ ਟ੍ਰੈਫਿਕਰਸ, ਇਲੀਗਲ ਗੈਂਬਲਿੰਗ ਰਿੰਗਸ ਐਂਡ ਪੀਪਲ ਟ੍ਰਾਇੰਗ ਟੂ ਲਾਂਡਰ ਦੇਅਰ ਮਨੀ ਥਰੂ ਰੀਅਲ ਅਸਟੇਟ ਐਂਡ ਲਗਜ਼ਰੀ ਕਾਰਸ। ਦੇਖੋ ਮੈਂ ਗੱਲ ਇਹ ਕਹਿ ਰਿਹਾ ਸੀ ਜੀ ਜਿਨ੍ਹਾਂ ਤੋਂ ਐਕਸਪੈਕਟ ਕੀਤਾ ਜਾਂਦਾ ਸੀ ਉਹਨਾਂ ਨੇ ਉੱਚੀਆਂ ਕਾਨੂੰਨ ਦੀਆਂ ਕਦਰਾਂ ਕੀਮਤਾਂ ਨੂੰ ਅਪਹੋਲਡ ਕਰਨਾ, ਉਹਨਾਂ ਨੇ ਲੋਕਾਂ ਨੂੰ ਕਾਨੂੰਨ ਸਿਖਾਉਣਾ, ਤੇ ਇਹ ਆਪ ਹੀ ਜਿਹੜੇ ਹੈਗੇ ਨੇ ਇਹ ਕੀ ਕਰਨ ਲੱਗੇ ਹੋਏ ਨੇ। ਤੇ ਇਹ ਇਹ ਖਾਸਾ ਗੰਭੀਰ ਮੁੱਦਾ ਜੀ, ਕਿਵੇਂ ਇਹ ਜਿਹੀਆਂ ਕੰਪਨੀਆਂ ਬਣਾਉਂਦੇ ਨੇ, ਕੰਪਨੀਆਂ ਬਣਾ ਕੇ ਫਿਰ ਇਹ ਇਨਕੋਰਪੋਰੇਟ ਕਰਾ ਕੇ ਇਧਰੋਂ ਉਧਰੋਂ ਟਰੱਸਟ ਅਕਾਊਂਟ ਦੇ ਥਰੂ। ਦੇਖੋ ਇੱਥੇ ਦੱਸੋ ਇਲੀਗਲ ਮਨੀ ਵੈਸੇ ਹੀ ਫੜੀ ਜਾਂਦੀ ਨਾ ਮਾੜੀ ਮੋਟੀ, ਤੇ ਕਾਫੀ ਸਖ਼ਤ ਕਾਰਵਾਈ ਹੁੰਦੀ। ਇਹ ਟਰੱਸਟ ਅਕਾਊਂਟ ਦੇ ਥਰੂ ਆਪਣੇ ਲਈ ਹੇਰਾਫੇਰੀ ਕਰ ਜਾਂਦੇ ਨੇ। ਤਾਂ ਮੈਂ ਇੱਕ ਹੋਰ ਖ਼ਬਰ ਪੜ੍ਹ ਰਿਹਾ ਸੀ, ਮੈਕਸੀਕੋ ਦਾ ਕੋਈ ਡਰੱਗ ਡੀਲਰ ਆ, ਕਹਿੰਦੇ ਡਰਕਿਊਬਿਕ ਵੱਲੀ ਵਕੀਲ ਦੇ ਥਰੂ ਉਹਨੂੰ ਪੈਸੇ ਪਹੁੰਚ ਗਏ। ਇਹ ਹਾਲ ਆ ਗਿਆ। ਚਲੋ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਦੋਸਤੋ, ਇਸ ਨੂੰ ਮਨਵਿੰਦਰ ਖੋਸਾ ਸਪੋਂਸਰ ਕਰ ਰਹੇ ਨੇ ਜੀ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ ਜੀ। ਤੇ ਖੋਸਾ ਸਾਹਿਬ ਦਾ ਤੁਹਾਨੂੰ ਮੈਂ ਨੰਬਰ ਦੇ ਰਿਹਾ, ਤੇ ਫਿਰ ਆਪਣੇ ਨਾਲ ਕਾਲਰ ਵੀ ਹੋਲਡ ਤੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ ਆਪਾਂ। ਇਹ ਦੇਖੋ ਜੇ ਤੁਹਾਡਾ ਨਾ ਬਾਹਰਲੇ ਦੇਸ਼ਾਂ ਦਾ ਐਕਸਪੀਰੀਅੰਸ ਹੈਗਾ, ਤੁਸੀਂ ਕੁਛ ਇਸ ਤਰ੍ਹਾਂ ਦਾ ਕੋਈ ਸਕਿੱਲ ਹੈਗਾ, ਕੋਈ ਐਕਸਪੀਰੀਅੰਸ ਦਾ, ਫੋਰ ਐਗਜ਼ਾਮਪਲ ਬਾਹਰਲੇ ਦੇਸ਼ਾਂ ਚ ਟਰੱਕ ਚਲਾਇਆ ਤੁਸੀਂ, ਤੇ ਇੱਥੇ ਤੁਸੀਂ ਵਿਜ਼ਟਰ ਵੀਜ਼ੇ ਤੇ ਆ ਗਏ ਹੋ, ਲਾਇਸੈਂਸ ਲੈ ਲਿਆ, ਤੇ ਤੁਹਾਨੂੰ ਇਹ ਦੇਸ਼ ਸੋਹਣਾ ਲੱਗਦਾ, ਤੁਸੀਂ ਤੇ ਕਾਨੂੰਨੀ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤੇ ਫਿਰ ਤੁਸੀਂ ਭਾਈ ਮਨਵਿੰਦਰ ਖੋਸਾ ਨਾਲ ਤਾਲਮੇਲ ਕਰਿਓ, ਵੰਡਰ ਵਰਲਡ ਵਾਲੇ ਇਮੀਗ੍ਰੇਸ਼ਨ ਵਾਲੇ, ਤੇ ਇਹ ਤੁਹਾਨੂੰ ਫਿਰ ਵਰਕ ਪਰਮਿਟ ਵਗੈਰਾ ਲੈਣ ਦੇ ਵਿੱਚ ਹੈਲਪ ਕਰਦੇ ਨੇ। 647-346-3000
ਹਾਂਜੀ ਬਰਾੜ ਜੀ, ਸਤਿ ਸ੍ਰੀ ਅਕਾਲ ਜੀ ਸਾਨੂੰ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
ਠੀਕ ਹੈ ਬਰਾੜ ਜੀ, ਪਤਾ ਲੱਗਾ ਤੁਸੀਂ ਕੁਛ ਮੇਰ ਸਾਹਿਬ ਕਰ ਬੈਠੇ ਆ, ਕਈ ਵਾਰੀ ਹੋ ਜਾਂਦੀ ਲਾਈਫ ਵਿਚ ਮਰਜ਼ੀ ਬੰਦਾ ਕੇਅਰਫੁਲ ਹੋਵੇ। ਹਾਂਜੀ
ਹਾਂਜੀ,
ਮੈਂ ਕਿਹਾ ਪਤਾ ਲੱਗਾ ਸੀਗਾ ਤੇਰੀ ਮਤਲਬ ਕੁਛ ਮਤਲਬ ਹੈਲਥ ਇਸ਼ੂ ਆ ਗਈ, ਮਤਲਬ
ਸਲਿਪ ਕਰ ਗਿਆ ਕਾਰ ਚੋਂ ਨਿਕਲਣ ਲੱਗਿਆ, ਸਲਿਪ ਕਰ ਗਿਆ ਸੀ, ਵੈਸੇ ਠੀਕ ਠਾਕ ਆ, ਉਹ ਝਟਕਾ ਜਿਹਾ ਲੱਗਿਆ ਇਹ ਜਿਹਾ ਬੜਾ ਭੈੜਾ ਜਿਹਾ ਹਨਾ।
ਚਲੋ ਜੀ, ਸਪੀਡੀ ਰਿਕਵਰੀ, ਬੰਦਾ ਜਿੰਨਾ ਵੀ ਮਰਜ਼ੀ ਕੇਅਰਫੁਲ ਹੋਵੇ ਫਿਰ ਵੀ
ਹਾਂਜੀ
ਹੋ ਜਾਂਦੀ
ਬਿਲਕੁਲ ਠੀਕ ਠਾਕ ਆ।
ਜਿਹੜੀ ਨਾ ਗੱਲ ਆਪਣੀ ਇਹ ਸੀ ਟੀਵੀ ਦੀ ਨਿਊਜ਼ ਆ, ਮੰਨ ਲਓ ਕੱਲ ਨੂੰ ਜਦੋਂ ਇਹਨਾਂ ਤੇ ਭੀੜ ਪਈ ਨਾ, ਕਿਸੇ ਨੇ ਸੂ ਕੀਤਾ, ਉਹੀ ਲਾਇਰ ਇਹਨਾਂ ਨੇ ਪਹਿਲਾਂ ਲੱਭਣੇ ਜਿਹੜੇ ਬੜੇ ਤੇਜ਼।
ਬਿਲਕੁਲ ਬਿਲਕੁਲ ਬਿਲਕੁਲ,
ਇਹ ਲਾਇਰ ਬਿਨਾਂ ਇਹ ਜਿਹੜੀ ਸੋਸਾਇਟੀ ਆ ਇਹਦਾ ਸਰਦਾ ਨੀ। ਕਾਰਨ ਕੀ ਆ, ਸਰਕਾਰੀ ਬੰਦੇ ਜਿੰਨੇ ਹੁੰਦੇ ਆ ਨਾ, ਉਹ ਜਿੰਨੇ ਵੀ ਮਰਜ਼ੀ ਸਿਆਣੇ ਹੋਣ, ਸਿਸਟਮ ਦੇ ਵਿਚ ਆ ਕੇ ਨਾ ਬੇਵਕੂਫ ਹੋ ਜਾਂਦੇ, ਜਿਵੇਂ ਇਹਦੇ ਚ ਘਰ ਦੇ ਨਿਆਣੇ ਹੋ ਜਾਂਦੇ। ਹਾਂਜੀ, ਇਸ ਕਰਕੇ ਫਿਰ ਵਕੀਲ ਹੀ ਉਹਨਾਂ ਨੂੰ ਮਾੜਾ ਮੋਟਾ ਠੀਕ ਕਰ ਰਿਹਾ ਸੀ। ਜਿਹੜਾ ਨਾ ਇਹ ਵਕੀਲਾਂ ਦੇ ਉੱਤੇ ਬਲੇਮ ਸੁੱਟਦੇ ਆ, ਕੋਈ ਵਕੀਲ ਉਹਨਾਂ ਵਕੀਲਾਂ ਦੇ ਕੋਲ ਤੇ ਕ੍ਰਿਮੀਨਲ ਆਉਣਾ ਚਾਹੀਦਾ, ਉਹਨਾਂ ਨੂੰ ਕੀ ਪਤਾ ਇਹ ਲਾਲ ਰੰਗ ਦੀ ਮਨੀ ਆ, ਹਰੇ ਰੰਗ ਦੀ, ਉਹਨਾਂ ਨੂੰ ਆਪਣਾ ਫੰਡ ਚਾਹੀਦਾ। ਹਾਂਜੀ, ਤੇ ਕਲਾਇੰਟ ਦੱਸੋ ਕਿਹੜਾ ਨੂੰ ਕਿਵੇਂ ਅਸੀਂ ਡਿਫੈਂਡ ਕਰਨਾ। ਹਾਂਜੀ, ਤੇ ਇਹ ਜਿਹੜੀ ਇਹ ਅਸਲ ਜਿੰਨੀ ਮਨੀ ਲਾਂਡਰਿੰਗ ਹੁੰਦੀ ਆ, ਜਿੰਨੀਆਂ ਵੀ ਬੈਂਕਾਂ ਆ, ਇਹ ਮੇਜਰ ਉਹਦਾ ਇੱਕ ਹਿੱਸਾ ਜਿਹਦੇ ਥਰੂ ਹੁੰਦੀਆਂ, ਤੇ ਜਿਹੜੀਆਂ ਬੈਂਕਾਂ ਇਹਨਾਂ ਨੂੰ ਥਾਪੜਾ ਹੁੰਦਾ ਗਵਰਨਮੈਂਟਾਂ ਦਾ। ਹਾਂਜੀ, ਇਹਨਾਂ ਵੱਲੋਂ ਪਿੱਛੋਂ ਕਾਲੀ ਮਨੀ ਹੋਵੇ, ਲਾਲ ਹੋਵੇ, ਹਰੀ ਹੋਵੇ, ਇਹਨਾਂ ਦੇ ਕੰਟਰੀ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਜਿੱਦਾਂ ਕਲਟੀਵੇਟ ਕਰਕੇ ਲਿਆਂਦਾ ਜਾਵੇ ਤੇ ਇਹਦੀ ਇਕਾਨਮੀ ਵਿੱਚ ਪੰਪ ਕੀਤਾ ਜਾਵੇ, ਇਹਨਾਂ ਥੋੜਾ ਬੁਰਾ ਹਾਲ ਹੈ। ਬੜੇ ਆਰਾਮ ਨਾਲ ਉਧਰੋਂ ਜਿਹੜੀ ਅੱਖ ਵਾਲੀ ਪਰਾਂ ਨੂੰ ਰੱਖਦੇ ਆ ਵੀ ਸਾਨੂੰ ਨੀ ਪਤਾ ਕੀ ਹੋ ਰਿਹਾ ਜਿਵੇਂ। ਹਾਂਜੀ, ਤੇ ਪਤਾ ਇਹਨਾਂ ਨੂੰ ਸਾਰਾ ਹੈ, ਇਹਨਾਂ ਦੀ ਥਾਪੜੇ ਨਾਲ ਹੀ ਜੋ ਮਨੀ ਲਾਂਡਰਿੰਗ ਹੁੰਦੀ ਆ। ਹਾਂਜੀ, ਤੇ ਸਿਰਫ ਇਹ ਵੇਖਦੇ ਆ, ਜਿਹੜੀ G20 ਹੋ ਗਈ, MIT7 ਹੋ ਗਈ, ਕਿਹੜੇ ਪਾਸੇ ਕਿੱਧਰ ਪੈਸਾ ਜ਼ਿਆਦਾ ਜਾ ਰਿਹਾ, ਕਿੱਧਰ ਇਹ ਮਨੀ ਜ਼ਿਆਦਾ ਪੈਦਾ ਹੋ ਰਹੀ ਹੈ ਤੇ ਕਿੱਧਰ ਨੂੰ ਸ਼ਿਫਟ ਹੋ ਰਹੀ ਹੈ। ਆ ਜਿਹੜੇ ਬਿਟਕੋਇਨ ਵਗੈਰਾ ਨਾ, ਇਹ ਸਾਰੀ ਇਹੋ ਹੀ ਕਾਰਡ ਕੱਢੀ ਹੈ ਵੀ ਜਿਹੜੇ ਉਹ ਲੋਕ ਉੱਥੋਂ ਪੈਸਾ ਕੱਢਣਾ ਚਾਹੁੰਦੇ, ਚਾਈਨਾ ਹੋ ਗਿਆ, ਇੰਡੀਆ, ਜਿਹੜੇ ਵੱਡੇ ਵੱਡੇ ਠੱਗ ਆ, ਠੱਗ ਉੱਥੋਂ ਦੇ ਹੋਣਗੇ, ਸਾਡੇ ਇੱਥੇ ਨੋਟਾਂ ਦਾ ਬੈਗ ਭਰ ਕੇ ਲਿਆਉਣ, ਸਾਨੂੰ ਮਾੜਾ ਲੱਗਦਾ। ਇਹ ਉੱਥੋਂ ਪੈਸਾ ਕੱਢਣ ਕਿਵੇਂ? ਇਹਨਾਂ ਵਾਸਤੇ ਇਹ ਜਿਹੜੀਆਂ ਕਨਵੀਨੀਅੰਸ ਬੜੀਆਂ, ਬਲਾਕ ਚੇਨ ਕੰਪਿਊਟਰ ਟੈਕਨੋਲੋਜੀ ਜਿਹੜੀ ਆ, ਉਹਦੇ ਥਰੂ ਆ ਜਿਹੜੇ ਬਿਟਕੋਇਨ, ਕਈ ਇਹੋ ਜਿਹੇ ਸਿਸਟਮ ਹੈ, ਸੀਕਰੇਟ ਵੀ ਚੱਲ ਰਿਹਾ ਜਿਹੜੀ ਮਨੀ ਨੂੰ ਲਾਂਡਰ ਕਰਨ ਵਾਸਤੇ। ਹਾਂਜੀ, ਤੇ ਰਿਆਤ ਸਵਾਲ, ਅਮੈਰੀਕਨ ਇੰਡੀਪੈਂਡੈਂਸ ਦਾ ਸਾਡੇ ਲੰਘ ਗਈ ਆ, ਤੇ ਉਹਨਾਂ ਦੇ ਚਾਰ ਨੂੰ ਦੇਖੋ ਕਿੰਨੀ ਕਲੋਜ਼ ਆ ਫਰੈਂਡਸ਼ਿਪ ਇੰਡੀਪੈਂਡੈਂਸ ਦੇ ਵੀ, ਪੂਰਾ ਪੂਰਾ ਵੱਡਾ ਜਿਹੜਾ ਇੱਕ ਮਾਹੌਲ ਹੀ ਬਣ ਜਾਂਦਾ ਦੋਵਾਂ ਮੁਲਕਾਂ ਦਾ। ਹਾਂਜੀ
ਹਾਂਜੀ,
ਇਹ ਇਹਨਾਂ ਨੂੰ ਜਦੋਂ ਬ੍ਰਿਟਿਸ਼ ਲੋਕਾਂ ਤੋਂ ਜਿਵੇਂ ਆਜ਼ਾਦੀ ਲਈ ਆ ਅਮੈਰੀਕਾ ਨੇ, ਇਹ ਬ੍ਰਿਟਿਸ਼ ਲੋਕੀ ਹਮੇਸ਼ਾ ਹੀ ਅਮੈਰੀਕਾ ਕੈਨੇਡਾ ਨੂੰ ਲੜਾਉਣ ਦੀ ਕੋਸ਼ਿਸ਼ ਕਰਦੇ ਰਹੇ, ਇਹਨਾਂ ਦੀ ਫਰੈਂਡਸ਼ਿਪ ਹੀ ਵੱਧਦੀ ਹੋਈ ਗਈ ਆ। ਦੇਖ ਲਓ ਹੁਣ ਇੱਥੋਂ ਤੱਕ ਫਰੈਂਡਸ਼ਿਪ ਆ ਪਈ, ਅਮੈਰੀਕਨ ਜਿਹੜੀ ਆ ਮਤਲਬ ਆਪਣੀਆਂ ਕਹਿ ਲਓ ਜੋ ਵੀ ਪਾਵਰ, ਉਹ ਕਹਿੰਦੇ ਕੈਨੇਡਾ ਨੇ ਜੇ ਤੁਸੀਂ ਸਾਨੂੰ ਕਾਲ ਕਰਕੇ ਕਿਹਾ ਸਾਡੀ ਹੈਲਪ ਕਰਨ ਨੂੰ ਆਇਓ, ਫਿਰ ਆਉਣਾ ਹੀ ਕਾਹਦਾ ਹੋਇਆ। ਛੋਟੇ ਭਰਾ ਕਾਲ ਥੋੜਾ ਢਾਬੇ ਹੁੰਦੇ ਆ ਜੀ, ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਪਹਿਲਾਂ ਇਹੋ ਜਿਹਾ ਇੱਕ ਕਨੈਕਸ਼ਨ ਆ। ਜਿਹੜੀ ਹੈ ਨਾ ਅਮੈਰੀਕਾ ਦੀ, ਇਹਦਾ ਰਾਈਜ਼ ਕਿਵੇਂ ਹੁੰਦਾ ਆ, ਇਹਦੀ ਬੜੀ ਲੰਬੀ ਚੌੜੀ ਜਿਹੀ ਸਟੋਰੀ ਆ। ਇਹ ਅਮੈਰੀਕਾ ਬਿਲਕੁਲ ਇਹਨਾਂ ਗੱਲਾਂ ਵਿੱਚ ਇਨਵੋਲਵ ਨਹੀਂ ਸੀ ਹੋਣਾ ਚਾਹੁੰਦਾ। ਸਾਰੀ ਯੂਰਪੀਅਨ ਲੋਕਾਂ ਦੀਆਂ ਲੜਾਈਆਂ, ਜਿਹਨੂੰ ਆਪਾਂ ਕਹਿੰਦੇ ਜਿਵੇਂ ਆਪਣੇ ਮਹਾਭਾਰਤ ਸੀ, ਇਹ ਜਿਹੜੀ ਯੂਰਪ ਦੇ ਦੋਏ ਵਰਲਡ ਵਾਰ ਹੋਏ ਆ, ਇਹ ਸਾਰਿਆਂ ਚਾਚਿਆਂ ਬਾਬਿਆਂ ਦੇ ਮਹਾਭਾਰਤ ਹੀ ਸੀ, ਇਹ ਸਾਰੇ ਰੋਇਲ ਫੈਮਿਲੀ ਸੀ ਪਿੱਛੋਂ। ਇਹਨਾਂ ਦੀ ਜੰਗ ਦੇ ਵਿੱਚ ਅਮੈਰੀਕਾ ਇਨਵੋਲਵ ਹੋਇਆ ਫਸਟ ਵਰਲਡ ਵਾਰ ਦੇ ਵਿੱਚ, ਉੱਥੇ ਇਹਨਾਂ ਦਾ ਯੱਬ ਮੁਕਾ ਕੇ ਇਹਨਾਂ ਨੇ ਆ ਕੇ ਆਪਣੇ ਬਲੂ ਪ੍ਰਿੰਟ ਵੀ ਖਤਮ ਕਰਤੇ ਸੀ, ਅਸੀਂ ਮਿਲਟਰੀ ਇੰਡਸਟਰੀ ਹੀ ਨਹੀਂ ਰੱਖਣੀ, ਨਾ ਰਹੇ ਬਾਂਸ ਨਾ ਵਜੇਗੀ ਬਾਂਸਰੀ। ਉਹ ਫਿਰ ਨੀ ਲੜਨ ਹਟੇ, ਇਹ ਫਿਰ 2 ਸਾਲ ਬਾਅਦ ਉਸ ਲੜਾਈ ਦੇ ਵਿੱਚ ਐਸਾ ਜਾ ਕੇ ਇਨਵੋਲਵ ਹੋਏ। ਇਹਨਾਂ ਨੂੰ ਇੱਕ ਮਜਬੂਰੀ ਹੋ ਗਈ ਵੀ ਇਸ ਦੁਨੀਆਂ ਤੇ ਅਸੀਂ ਕੰਟਰੋਲ ਨਹੀਂ ਨਾ ਰੱਖਦੇ, ਤੇ ਸਾਡਾ ਜਿਹੜਾ ਵੈਸਟਰਨ ਬਣਾਇਆ ਹੋਇਆ ਇੰਡਸਟਰੀਅਲ ਵਰਲਡ ਆ ਜਾਂ ਲਾਈਫ ਸਟਾਈਲ ਆ, ਇਹਦੇ ਦੁਸ਼ਮਣ ਬਹੁਤ ਆ ਦੁਨੀਆਂ ਵਿੱਚ। ਕਿਉਂਕਿ ਜਦੋਂ ਤੋਂ ਕਮਿਊਨਿਸਟ ਆਉਂਦਾ ਨਾ ਆਪਣਾ ਰਸ਼ੀਆ ਦੇ ਵਿੱਚ, ਉਸ ਦਿਨ ਤੋਂ ਪਹਿਲਾਂ ਉਹਨਾਂ ਦਾ ਇਹੋ ਕਹਿਣਾ ਸ਼ੁਰੂ ਕਰਤਾ ਵੀ ਅਸੀਂ ਤੁਹਾਨੂੰ ਖਤਮ ਕਰਨਾ, ਸਾਡਾ ਏਜੰਡਾ ਇਹ ਆ। ਪਰ ਉਹ ਆ ਖਤਮ ਹੋ ਗਿਆ, ਹੁਣ ਹੈਗਾ ਆ ਸੈਕੰਡ ਰਾਊਂਡ ਹੈਗਾ ਚਾਈਨਾ ਦਾ, ਉਹਨਾਂ ਦਾ ਵੀ ਇਹੀ ਏਜੰਡਾ ਕਿ ਅਸੀਂ ਤੁਹਾਨੂੰ ਖਤਮ ਕਰਕੇ ਆਪਣੀ ਡੋਮੀਨੇਸ਼ਨ ਜਿਹੜੀ ਆ ਕਰਨੀ ਆ ਦੁਨੀਆਂ ਦੇ ਉੱਤੇ। ਪਰ ਜਿਹੜੇ ਵੈਸਟਰਨ ਲੋਕ ਆ, ਉਹ ਇਹ ਸਾਰਾ ਕੁਝ ਹੰਡਾ ਚੁੱਕੇ, ਉਹਨਾਂ ਨੂੰ ਪਤਾ ਆ ਵੀ ਜਿਹੜਾ ਅਸੀਂ ਲਾਈਫ ਸਟਾਈਲ ਬਣਾ ਚੁੱਕੇ ਆ, ਇਹਨੂੰ ਬਰਕਰਾਰ ਰੱਖਣਾ ਜਿਹੜਾ ਬਹੁਤ ਈਜ਼ੀ ਨਹੀਂ ਹੈਗਾ, ਔਰ ਇਹਨੂੰ ਖਤਰਾ ਰਹੂਗਾ ਹਮੇਸ਼ਾ ਹੀ। ਤੇ ਇੱਕ ਥਾਂ ਥਾਂ ਵਰਲਡ ਦੇ ਵਿੱਚ ਛੋਟੀ ਛੋਟੀਆਂ ਅੱਗਾਂ ਲੱਗਦੀਆਂ ਹੀ ਰਹਿਣੀਆਂ, ਜਦੋਂ ਤੱਕ ਸਾਡੇ ਕੋਲ ਕਪੈਸਿਟੀ ਨੀ ਨਾ ਉਸ ਅੱਗ ਨੂੰ ਜਾ ਕੇ ਬੁਝਾਉਣ ਦੀ, ਉਦੋਂ ਤੱਕ ਜਿਹੜਾ ਆ ਇਹ ਅੱਗ ਸਾਡੇ ਤੱਕ ਪਹੁੰਚ ਸਕਦੀ ਹੈ, ਅਸੀਂ ਉੱਥੋਂ ਨਹੀਂ ਬੁਝਾਉਂਦੇ। ਇਹਨਾਂ ਦੀ ਬੜੀ ਸਿੰਪਲ ਜਿਹੀ ਸਟ੍ਰੈਟਜੀ ਆ। ਸੋ ਇਸ ਕਰਕੇ ਜਦੋਂ ਅਮੈਰੀਕਾ ਨਹੀਂ ਇਨਵੋਲਵ ਹੁੰਦਾ, ਮੈਂ ਦੇਖਿਆ ਇਰਾਕ ਵਾਰ ਦੇ ਵਿੱਚ ਕਿੱਦਾਂ ਹੋਈ, ਜਿਹੜਾ ਆਪਣਾ ਜਦੋਂ ਯੂਗੋਸਲਾਵੀਆ ਬ੍ਰੇਕ ਅਪਾਰਟ ਹੋਇਆ ਸਾਰਾ, ਉੱਥੇ ਕੀ ਹੋਇਆ, ਉੱਥੇ ਲੋਕੀ ਸੜਕਾਂ ਤੇ ਖੜੇ ਰੌਲਾ ਪਾਉਂਦੇ, ਜਿਵੇਂ ਪੁਲਿਸ ਨੂੰ ਨਾ 911 ਨੂੰ ਕਾਲ ਕੀਤਾ ਹੋਵੇ ਕਿੱਥੇ ਰਹਿ ਗਈ ਪੁਲਿਸ, ਇਸ ਹਿਸਾਬ ਨਾਲ। ਤੇ ਅਮੈਰੀਕਾ ਨੂੰ ਉਸ ਵੇਲੇ ਉਹ ਕਹਿ ਰਹੇ ਸੀ ਆ ਕੇ ਸਾਨੂੰ ਹੁਣ ਮਤਲਬ ਸਾਡੀ ਹੈਲਪ ਕਰੋ। ਉਹ ਫਿਰ ਜਦੋਂ ਇਨਵੋਲਵ ਹੋ ਜਾਂਦਾ ਹੁਣ ਪੁਲਿਸ ਵਾਲਾ ਹੀ ਹਿਸਾਬ, ਜੇ ਪੁਲਿਸ ਆ ਗਈ ਆ ਤਾਂ ਵੀ ਮਾੜੀ, ਜੇ ਨਹੀਂ ਆਉਂਦੀ ਫਿਰ ਵੀ ਮਾੜੀ ਆ। ਹਾਂਜੀ, ਸੋ ਇਹ ਇੱਕ ਇਮੇਜ ਬਣ ਚੁੱਕਾ, ਮਤਲਬ ਇਹ ਟਾਈਗਰ ਬਣਨਾ ਨਹੀਂ ਸੀ ਚਾਹੁੰਦੀ, ਦੁਨੀਆਂ ਨੇ ਇਹਨਾਂ ਨੂੰ ਟਾਈਗਰ ਆਪ ਹੀ ਬਣਾ ਲਿਆ। ਬਾਕੀ ਹੁਣ ਇਹ ਅਮੈਰੀਕਾ ਥੋੜਾ ਜਿਹਾ ਪਿੱਛੇ ਹਟਦਾ ਜਾ ਰਿਹਾ, ਇਹਨਾਂ ਜਿਹੜੀਆਂ ਇਨਵੋਲਵਮੈਂਟ ਸੀ ਯੂਰਪ ਵਿੱਚ ਸੀ ਦੂਜੇ, ਇਹ ਜਦੋਂ ਮਾੜਾ ਜਿਹਾ ਜਿੱਥੋਂ ਪਿੱਛੇ ਹਟਣਾ ਸ਼ੁਰੂ ਹੁੰਦਾ ਉੱਥੇ ਜਾ ਕੇ ਫਿਰ ਸ਼ੁਰੂ ਹੋ ਜਾਂਦੀ। ਇਹਨਾਂ ਨੇ ਕੁਝ ਸਾਲਾਂ ਤੋਂ ਜਿਹੜਾ ਯੂਰਪ ਵਿੱਚ ਸਾਨੂੰ ਜਿਹੜੀ ਮਿਲਟਰੀ ਦੀ ਪ੍ਰੈਜੈਂਸ ਦੀ ਇੰਨੀ ਲੋੜ ਨਹੀਂ ਹੈਗੀ, ਇੱਥੋਂ ਹੌਲੀ ਹੌਲੀ ਕੱਢਦੇ ਜਾਓ। ਇਹ ਕੱਢਦੇ ਗਏ ਤੇ ਰਸ਼ੀਅਨ ਜਿਹੜੇ ਆ ਉਸ ਵੇਲੇ ਉਹਨਾਂ ਨੇ ਆਪਣਾ ਜਿਹੜਾ ਓਲਡ ਬਿਜ਼ਨਸ ਕਦੇ ਉਹਨਾਂ ਨੇ ਜਾਰਜੀਆ ਤੇ ਅਟੈਕ ਕਰਤਾ, ਉਹਨਾਂ ਨੇ ਚੈਚਨੀਆ ਦਾ ਛੱਡਿਆ ਕੁਛ ਨਹੀਂ, ਫਿਰ ਹੁਣ ਉਹ ਯੂਕਰੇਨ ਦੁਆਲੇ ਹੋਏ ਆ। ਮਤਲਬ ਇਹ ਉਸੇ ਵੇਲੇ ਹੀ ਫਿਰ ਉਹ ਜਿਹੜਾ ਪ੍ਰੋਗਰਾਮ ਸ਼ੁਰੂ ਹੋ ਜਾਂਦਾ। ਹਾਂਜੀ, ਸੋ ਇਸ ਕਰਕੇ ਅਸੀਂ ਭਾਵੇਂ ਚੰਗਾ ਕਰੀਏ ਪਰ ਮਾੜਾ ਕਰੀਏ, ਪਰ ਮੈਂ ਪਰਸਨਲ ਤੌਰ ਤੇ ਇਹ ਸਮਝਦਾ ਪਿਛਲੇ 45 ਸਾਲ ਜੇ ਅਮੈਰੀਕਾ ਨਾ ਹੁੰਦਾ ਇਸ ਪਲੈਨਟ ਦੇ ਉੱਤੇ ਤੇ ਅਸਲ ਅੱਬਲ ਤਾਂ ਅਸੀਂ ਹੋਣਾ ਹੀ ਨਹੀਂ ਸੀ, ਸਾਡੇ ਜਨਮ ਤੋਂ ਪਹਿਲਾਂ ਲੜਾਈਆਂ ਸਾਡੇ ਵੱਡਿਆਂ ਨੇ ਮਰਨ ਜਾਣਾ ਸੀ। ਹਾਂਜੀ, ਇਹੋ ਜਿਹਾ ਹਾਲ
ਹੈਗਾ,
ਵਰਲਡ ਆਰਡਰ ਅਜੇ ਤੱਕ ਕੰਮ ਕਰ ਰਿਹਾ ਕਿਸੇ ਨਾ ਕਿਸੇ।
ਬਿਲਕੁਲ, ਹੋਲਡ ਤੇ ਰਹੇ, ਹੋਲਡ ਤੇ ਰਹੇ। ਬਲਵਿੰਦਰ ਸਿੰਘ ਜੀ, ਜਿਹੜੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦੀ ਆਪਾਂ ਗੱਲ ਕਰਦੇ ਸੀ ਨਾ, ਦੇਖੋ ਤੁਸੀਂ ਆਮ ਲੋਕ ਨੇ ਜਿਹੜੇ ਉਹ ਸਿੰਪਲ ਟ੍ਰਾਂਜੈਕਸ਼ਨ ਲਈ ਕਿੰਨੇ ਪਰੇਸ਼ਾਨ ਹੁੰਦੇ ਨੇ। ਬੈਂਕਾਂ ਚ ਆਪਣੇ ਲੋਕ ਜਾਂਦੇ ਨੇ ਸਾਰੇ, ਦੇਖੋ ਬੈਂਕ ਸਕੂਲ ਤੁਹਾਡਾ ਇੱਕ ਅਕਾਊਂਟ ਹੈਗਾ ਆਰਬੀਸੀ ਦੇ ਵਿੱਚ, ਦੂਜਾ ਅਕਾਊਂਟ ਹੈਗਾ ਤੁਹਾਡਾ ਟੀਡੀ ਦੇ ਵਿੱਚ। ਤੁਸੀਂ ਆਪਣੇ ਅਕਾਊਂਟ ਦੇ ਵਿੱਚੋਂ ਤੁਸੀਂ ਆਰਬੀਸੀ ਤੋਂ ਡਰਾਫਟ ਬਣਾਇਆ ਤੁਸੀਂ ਟੀਡੀ ਚ, ਪਹਿਲੀ ਗੱਲ ਤਾਂ ਤੁਸੀਂ ਚੈੱਕ ਲਿਖਿਆ ਆਰਬੀਸੀ ਦੇ ਅਕਾਊਂਟ ਚੋਂ ਟੀਡੀ ਦੇ ਵਿੱਚ, ਉਹ ਕਹਿਣਗੇ ਵੀ ਚੈੱਕ ਤੁਹਾਡਾ 5 ਦਿਨ ਲਈ ਹੋਲਡ ਤੇ ਪਊਗਾ। ਤੁਸੀਂ ਕਹੋਗੇ ਵੀ ਇਹਦਾ ਇਲਾਜ ਕੀ ਆ, ਉਹ ਕਹਿਣਗੇ ਵੀ ਡਰਾਫਟ ਬਣਾ ਕੇ ਲਿਆ। ਤੁਸੀਂ ਡਰਾਫਟ ਬਣਾ ਕੇ ਲੈ ਆਉਂਦੇ ਆ, ਡਰਾਫਟ ਬਣਾ ਕੇ ਲਿਆ ਕੇ ਦਿੰਦੇ ਹੋ ਤੁਹਾਡੇ ਅਕਾਊਂਟ ਦੇ, ਤੁਹਾਡੇ ਅਕਾਊਂਟ ਦੇ ਕਹਿਣਗੇ ਜੀ 5 ਦਿਨ ਵਾਲੀ ਹੋਲਡ ਤੇ ਲਊਗਾ। ਤੁਸੀਂ ਕਹੋ ਵੀ ਚੈੱਕ ਤੇ ਡਰਾਫਟ ਫਰਕੀ ਤੂੰ ਮੈਨੂੰ ਪਹਿਲਾਂ ਕਿਉਂ ਕਿਹਾ ਸੀਗਾ ਵੀ, ਹੈਨਾ। ਮਤਲਬ ਆਮ ਬੰਦੇ ਲਈ ਇੰਨੀਆਂ ਕੁ ਰੈਸਟ੍ਰਿਕਸ਼ਨਸ ਨੇ, ਕਹਿੰਦੇ ਠੱਗੀ ਵੱਜ ਜੂਗੀ, ਜਾਲੀ ਡਰਾਫਟ ਬਣ ਜੂ, ਆਹ ਤੇ ਇੱਧਰ ਮਣਾ ਮੂਹੀ ਪੈਸਾ ਲੋਇਰਸ ਦੇ ਥਰੂ ਲਾਂਡਰਿੰਗ ਹੋ ਰਹੀ ਆ, ਉਹਨੂੰ ਚੈੱਕ ਕਰਨ ਦਾ ਕੋਈ ਇਹਨਾਂ ਕੋਲ ਢੰਗ ਤਰੀਕਾ ਹੈ
ਨਹੀਂ। ਇਹ ਬਰਾੜ ਜੀ ਆਮ ਲੋਕ ਦੇ ਵਿੱਚ ਇਸ ਕਰਕੇ ਪ੍ਰਾਪੂਗੰਡਾ ਰੱਖਦੇ ਆ ਵੀ ਉਹਨਾਂ ਨੂੰ ਲੱਗੇ ਗਵਰਨਮੈਂਟ ਬੜੇ ਸਫੀਸ਼ੀਐਂਟ ਕੰਮ ਕਰ ਰਹੀ ਹੈ। ਜਿਹੜੀ ਤੁਸੀਂ ਬੈਂਕ ਦੀ ਗੱਲ ਕੀਤੀ, ਮੇਰਾ 30 ਸਾਲ ਪਹਿਲਾਂ ਦਾ ਐਕਸਪੀਰੀਅੰਸ ਹੈ। ਇਹ ਜਿਹੜੀ ਬੈਂਕਾਂ ਹੁੰਦੀਆਂ ਨਾ, ਇਹ ਜਿਹੜੀ ਮਨੀ ਨੂੰ ਹੋਲਡ ਕਰਦੇ ਉਹਦੇ ਤੇ ਸ਼ਾਰਟ ਟਰਮ ਉਸੇ ਖਾਤੇ ਚੋਂ ਇਹ ਸ਼ਾਰਟ ਟਰਮ ਲੋਨ ਦੇਈ ਜਾਂਦੇ ਆ। ਸ਼ਾਰਟ ਟਰਮ ਦਾ ਇੰਟਰਸਟ ਬਹੁਤ ਵੱਡਾ ਹੁੰਦਾ, ਜਿਹੜੀ ਇਨੋਸੈਂਟਲੀ ਮਨੀ ਤੁਹਾਡੀ 10 ਦਿਨ ਲਈ ਪਾਏ ਰਹਿੰਦੇ ਨੇ ਉਹ ਤੇ ਵੱਡਾ ਹੀ ਇੰਟਰਸਟ ਤੇ ਕਮਾਉਂਦੇ ਆ। ਹਾਂਜੀ, ਜਿਹੜਾ ਦੂਜੇ ਪਾਸੇ ਵੱਡਾ ਮਨੀ ਲਾਂਡਰਿੰਗ ਹੋ ਰਹੀ ਆ, ਉਹ ਇੱਕ ਪਾਸੇ ਹੋ ਰਹੀ ਆ ਜਿਵੇਂ ਪਿੱਛੇ ਬਿਜ਼ਨਸ ਹੋ ਰਿਹਾ। ਜਿਹੜੀ ਪਬਲਿਕ ਆ ਉਹਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਵੀ ਅਸੀਂ ਬਹੁਤ ਵਧੀਆ ਜਾਬ ਕਰ ਰਹੇ ਹਾਂ, ਬੈਂਕਾਂ ਦੇ ਉੱਤੇ ਸਾਡਾ ਬੜਾ ਕੰਟਰੋਲ ਹੋ, ਸਿਰਫ ਛੋਟੇ ਲੋਕਾਂ ਦੇ ਵਿੱਚ ਇਹ ਜਿਹੜੀ ਆ 10,000 ਤੋਂ ਜ਼ਿਆਦਾ ਤੁਸੀਂ ਟ੍ਰਾਂਜੈਕਸ਼ਨ ਕਰਨੀ ਹੋਵੇ ਤੁਹਾਡੀ ਪੂਰੀ ਇਨਵੈਸਟੀਗੇਸ਼ਨ ਹੈ ਜੀ, ਉਧਰ ਭਾਵੇਂ 10 ਮਿਲੀਅਨ ਹੀ ਲੰਘ ਜਾਵੇ ਤੇ ਪਤਾ ਹੀ ਨਾ ਉਹਦਾ ਕਿੱਧਰ ਗਿਆ। ਹਾਂਜੀ,
ਬਿਲਕੁਲ ਜੀ, ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ ਜੀ।
ਆਲ ਦਾ ਬੈਸਟ ਬਰਾੜ ਜੀ, ਥੈਂਕ ਯੂ ਸੋ ਮਚ।
ਥੈਂਕ ਯੂ ਜੀ, ਥੈਂਕ ਯੂ ਦੋਸਤੋ। ਸਾਡੇ ਅੱਜ ਦੇ ਕੋਇਲ ਦੀ ਗੱਲ ਚੱਲੀ ਸੀਗੀ ਤੇ ਅੱਜ ਦੇ ਪ੍ਰੋਗਰਾਮ ਨੂੰ ਵੀ ਸਾਡੇ ਨੂੰ ਸਾਡੇ ਰੀਅਲ ਸਟੇਟ ਲਾਇਰ ਨੇ ਜੀ, ਸਾਡੇ ਦੋਸਤ ਅਮਨਦੀਪ ਕਪਲਾ ਜੀ ਸਪਾਂਸਰ ਕਰ ਰਹੇ ਨੇ। ਇਹ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ ਜੀ, ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਸਿਰਫ। ਤੁਸੀਂ ਕੋਈ ਪ੍ਰੋਪਰਟੀ ਖਰੀਦੀ ਆ, ਵੇਚੀ ਆ, ਕੋਈ ਕਮਰਸ਼ੀਅਲ ਇੰਡਸਟਰੀ ਨੂੰ ਪ੍ਰੋਪਰਟੀ ਆ ਤੇ ਕਲੋਜ਼ਿੰਗ ਕਰਾਉਣੀ ਆ, ਤੁਸੀਂ ਇੱਕ ਵਾਰੀ ਅਮਨਦੀਪ ਕਪਲਾ ਆਸਟਾ ਲਾਇਰਸ ਵਾਲੇ 905-456-2020 ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 490 ਬ੍ਰੈਮਲੀ ਰੋਡ, 490 ਬ੍ਰੈਮਲੀ ਰੋਡ, ਬ੍ਰੈਮਲੀ ਤੇ ਕੁਈਨ ਦਾ ਇੰਟਰਸੈਕਟ, ਇੱਥੇ ਇਹਨਾਂ ਦਾ ਆਫਿਸ ਆ ਆਸਟਾ ਲਾਇਰਸ। ਦੇਖ ਲਓ ਹੁਣ ਤੁਸੀਂ ਕਲੋਜ਼ਿੰਗ ਵਾਲੇ ਦਿਨ ਲਾਇਰ ਜੇ ਸਟੈਂਡ ਨਾ ਲਵੇ ਤੇ ਕਿੱਡਾ ਵੱਡਾ ਚੱਕਰ ਪੈ ਜਾਣਾ। ਉਧਰੋਂ ਬਾਇਰ ਸਮਾਨ ਲੱਭੀ ਖੜਾ ਹੁੰਦਾ, ਉਧਰੋਂ ਸੈਲਰ ਨੇ ਆਪਣਾ ਸਮਾਨ ਟਰੱਕ ਦੇ ਵਿੱਚ ਪਾਇਆ ਹੁੰਦਾ ਤੇ ਉਧਰੋਂ ਲਾਇਰ ਸਾਹਿਬ ਦਾ ਸੁਨੇਹਾ ਜੇ ਲਓ ਭਾਈ ਕਲੋਜ਼ਿੰਗ ਨਹੀਂ ਹੋ ਸਕਦੀ, ਕੋਈ ਚੱਕਰ ਪੈ ਗਿਆ ਤੇ ਬਹੁਤ ਵੱਡੀ ਸਮੱਸਿਆ ਆ ਜਾਂਦੀ ਹੈ। ਸਮੂਥ ਕਲੋਜ਼ਿੰਗ ਇਹ ਸਿਰਫ ਮੈਂ ਜਿਵੇਂ ਕਿਹਾ ਵੀ ਰੀਅਲ ਸਟੇਟ ਦਾ ਕੰਮ ਕਰਦੇ ਨੇ, ਰੀਅਲ ਸਟੇਟ ਕਲੋਜ਼ਿੰਗ ਦਾ ਨੰਬਰ 905-456-2020 ਤੁਸੀਂ ਖਬਰ ਪੜ੍ਹ ਲਈ ਹੋਣੀ ਆ, ਕੈਨੇਡੀਅਨ ਸੀ ਕੋਈ ਬੰਦਾ, ਸ਼ਾਇਦ ਵਿੰਡਜ਼ਰ ਦੇ ਨੇੜ ਦਾ ਸੀਗਾ, ਟਕਮਸੇ, ਸਿਟੀ ਆਫ ਟਕਮਸੇ ਵਿੰਡਜ਼ਰ ਦੇ ਨਾਲ ਹੀ ਆ, ਉਹ ਫਲੋਰੀਡਾ ਗਿਆ ਜੀ, ਉਹਨੂੰ ਹੋ ਗਿਆ ਹਾਰਟ ਅਟੈਕ, ਉਹਨੇ ਟ੍ਰੈਵਲ ਇੰਸ਼ੋਰੈਂਸ ਲਈ ਵੀ ਸੀ ਤੇ $6,20,000 ਦਾ ਬਿੱਲ ਬਣ ਗਿਆ। ਇਹ ਇਹ ਕਿਉਂਕਿ ਸਾਡੇ ਲੋਕ ਆਮ ਹੀ ਅਮਰੀਕਾ ਜਾਂਦੇ ਨੇ, ਜੇ ਤਾਂ ਚਲੋ ਇੰਡੀਆ ਜਾਣ ਕਿਤੇ ਹੋਰ ਜਾਣ ਉਹ ਟ੍ਰੈਵਲ ਇੰਸ਼ੋਰੈਂਸ ਲੈ ਕੇ ਜਾਂਦੇ ਨੇ, ਪਰ ਜੇ ਅਮਰੀਕਾ ਜਾਣਾ ਹੋਵੇ ਤਾਂ ਖਾਸ ਕਰਕੇ ਟਰੱਕਾਂ ਵਾਲੇ ਉਹ ਕਹਿੰਦੇ ਜੀ ਸਾਨੂੰ ਇਸ ਤਰ੍ਹਾਂ ਰਾਤ ਨੂੰ ਆ ਜਾਣਾ, ਕੱਲ ਨੂੰ ਆ ਜਾਣਾ, ਸਾਨੂੰ ਇੰਸ਼ੋਰੈਂਸ ਦੀ ਕੀ ਲੋੜ ਹੈ। ਇੱਥੇ ਤਾਂ ਬੰਦੇ ਨੇ ਟ੍ਰੈਵਲ ਇੰਸ਼ੋਰੈਂਸ ਵੀ ਲਈ ਹੋਈ ਆ, ਉਹ ਫਿਰ $6,20,000 ਆਮ ਬੰਦੇ ਦਾ ਕੀ ਬੋਰਡ ਜੀ, ਉਹਦਾ ਤਾਂ ਘਰ ਵੇਖ ਜੂਗਾ, ਇਹ ਕਿੱਥੇ ਫਰਕ ਰਿਹਾ, ਕੀ ਫਰਕ ਰਿਹਾ, ਤੇ ਦੱਸੋਗੇ ਮਾੜਾ ਜਿਹਾ ਜੇ ਤੁਸੀਂ ਖਬਰ ਪੜ੍ਹੀ ਆ ਤਾਂ।
ਜੀ ਬਰਾੜ ਸਾਹਿਬ, ਬਹੁਤ ਅੱਛਾ ਸਵਾਲ ਆ ਤੇ ਅਨਫੋਰਚੁਨੇਟਲੀ ਵੀ ਹੈਵ ਅ ਸਿੰਪਥੀ ਵਿਦ ਦ ਫੈਮਿਲੀ। ਕਿ ਜੇ ਉਹਨਾਂ ਨੇ ਟਰੈਵਲ ਇੰਸ਼ੋਰੈਂਸ ਲਈ ਸੀ ਤਾਂ ਗੁੱਡ ਫੇਥ ਦੇ ਉੱਤੇ ਜੇ ਉਹਨਾਂ ਨੇ ਲਈ ਸੀਗੀ, ਜੇ ਕੰਪਨੀ ਨੇ ਪੇ ਨਹੀਂ ਕੀਤਾ ਸੋ ਦੇ ਮਾਈਟ ਬੀ ਚਾਹੇ ਤਾਂ ਇੱਥੇ ਗੱਲ ਇਹ ਹੋਈ ਆ ਵੀ ਜਿਹਨਾਂ ਨੇ ਪਾਲਿਸੀ ਲਈ ਹੈ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤਾ ਉਹਨਾਂ ਦਾ ਜਿਹੜਾ ਸੀਗਾ ਸਾਰਾ ਮੈਡੀਕਲ ਉਹਨਾਂ ਦੀ ਹਿਸਟਰੀ ਜਾਂ ਕੰਡੀਸ਼ਨ ਉਹਦੀ, ਤੇ ਜੇ ਉਹ ਕੰਪਨੀ ਨੇ ਡਿਨਾਈ ਕੀਤਾ ਇਟਸ ਬੈਡ ਔਨ ਦਾ ਕੰਪਨੀ ਸਾਈਡ। ਬਟ ਯੂਜਲੀ ਬਰਾੜ ਸਾਹਿਬ ਜੇ ਤੁਸੀਂ ਇੱਕ ਚੰਗੇ ਤਰੀਕੇ ਨਾਲ ਇੱਕ ਗੁੱਡ ਫੇਥ ਦੇ ਉੱਤੇ ਜੀ ਇੱਕ ਮਤਲਬ ਨਾ ਕੰਪਨੀ ਦੇ ਨਾਲ ਜਦੋਂ ਅਸੀਂ ਬਾਹਰ ਜਾਂਦੇ ਆ ਟਰੈਵਲ ਕਰਦੇ ਆ ਤਾਂ ਇਹ ਟਰੈਵਲ ਮੈਡੀਕਲ ਇੰਸ਼ੋਰੈਂਸ ਇਹਨੂੰ ਕਹਿ ਦਿੰਦੇ ਆ। ਇਹ ਚ ਤਕਰੀਬਨ ਜਦੋਂ ਆਪਾਂ ਕੋਈ ਵਿਜ਼ਿਟਰ ਆਉਂਦਾ ਤਾਂ ਉਹਦੀ ਲਿਮਿਟ ਹੁੰਦੀ ਆ 1,00,000-3,50,000 ਡਾਲਰ ਤੱਕ ਜਾਣੀ ਆਮ ਕੰਪਨੀਆਂ ਕਰਦੀਆਂ ਕਵਰ। ਪਰ ਜਦੋਂ ਤੁਸੀਂ ਬਾਹਰ ਜਾਂਦੇ ਆ ਉੱਥੇ ਖਾਸ ਕਰਕੇ ਸਟੇਟਸ ਦੇ ਵਿੱਚ ਯੂਨਾਈਟਿਡ ਸਟੇਟਸ ਦੇ ਵਿੱਚ ਖਰਚਾ ਬਹੁਤ ਆਉਂਦਾ ਜੀ। ਉਹ ਕੀ ਹੈ ਕਿ ਜਦੋਂ ਆਪਾਂ ਟਰੈਵਲ ਕਰਦੇ ਹਾਂ ਉਹਦੇ 'ਚ ਯੂਜਲੀ 5 million ਜਾਂ 10 million ਡਾਲਰ ਤੱਕ ਕਵਰੇਜ ਹੁੰਦੀ ਹੈ ਜੀ। ਆਮ ਤੌਰ ਤੇ ਜਦੋਂ ਅਸੀਂ ਕਲਾਇੰਟ ਨੂੰ ਦੱਸਦੇ ਹਾਂ ਉਹ ਕਹਿੰਦੇ ਸਾਨੂੰ ਤਾਂ ਇੰਨੀ ਜ਼ਰੂਰਤ ਹੀ ਨਹੀਂ ਗੀ ਵੀ 5 million-10 million ਡਾਲਰ ਦੀ ਤਾਂ ਨਹੀਂ ਜ਼ਰੂਰਤ ਵੀ ਸਾਨੂੰ ਘੱਟ ਦੀ ਦੇ ਦਿਓ ਵੀ ਸਾਡਾ ਕਿਵੇਂ ਨਾ ਕਿਵੇਂ ਥੋੜਾ ਰੇਟ ਵਗੈਰਾ ਘੱਟ ਹੋ ਜਾਵੇ। ਪਰ ਇਹ ਜਿਵੇਂ ਸਿਚੁਏਸ਼ਨ ਆ ਵੀ ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਕ੍ਰਿਟੀਕਲ ਹੋ ਜਾਂਦੀ ਆ ਜਿਹਦੇ ਚ ਸਾਨੂੰ ਬੰਦਾ ਸਟੇਬਲ ਨਹੀਂ ਹੁੰਦਾ ਤਾਂ ਉਹਦੇ ਉਹਨੂੰ ਜਿਹੜਾ ਹੈਗਾ ਜਿੰਨਾ ਚਿਰ ਉਹਨਾਂ ਦੀ ਹੈਲਥ ਸਟੇਬਲ ਨਹੀਂ ਹੁੰਦੀ ਤਾਂ ਉਹ ਜਿਹੜਾ ਉਹਨਾਂ ਦਾ ਇਲਾਜ ਆ ਜਾਂ ਸਰਜਰੀ ਆ ਉਹ ਉਨੀ ਦੇਰ ਤੱਕ ਉਹਨਾਂ ਦਾ, ਖਾਸ ਕਰਕੇ ਜਦੋਂ ਆਪਾਂ ਇੰਟੈਂਸਿਵ ਕੇਅਰ ਦੇ ਵਿੱਚ ਜਾਂਦੇ ਹਾਂ ਤਾਂ ਉਨੀ ਦੇਰ ਸਾਡੀਆਂ ਜਿਹੜੀਆਂ ਦਵਾਈਆਂ ਉਹਦੀ ਸਰਜਰੀ ਦਾ ਹਾਸਪਿਟਲ ਦਾ ਖਰਚਾ ਨਾਲ ਦੀ ਨਾਲ ਚੱਲੀ ਜਾਣਾ। ਹੁਣ ਇਹਦੇ ਚ ਕੀ ਕੁਤਾਹੀ ਕੀ ਹੁੰਦੀ ਹੈ ਜੀ ਵੀ ਜਦੋਂ ਆਮ ਆਪਾਂ ਟਰੈਵਲ ਇੰਸ਼ੋਰੈਂਸ ਲੈ ਕੇ ਜਾਂਦੇ ਮੈਡੀਕਲ ਬਾਹਰ ਤਾਂ ਕੰਪਨੀ ਉਹਦੇ ਤੇ ਮੈਡੀਕਲ ਕੁਐਸਚਨ ਪੁੱਛਦੀ ਹੈ ਜੀ, ਕਿਉਂਕਿ ਆਬਵੀਅਸਲੀ ਜੇ ਹੁਣ ਆਪਾਂ ਇੱਕ ਟ੍ਰਿਪ ਦੇ ਉੱਤੇ ਕੋਈ ਲੈਟਸ ਸੇ ਵੀ 30 ਦਿਨਾਂ ਦਾ ਟ੍ਰਿਪ ਆ ਜਾਂ 2 ਵੀਕਾਂ ਦਾ ਟ੍ਰਿਪ ਆ, ਜੇ ਅਸੀਂ ਉਹਦੇ ਚ $250-300 ਦਿੰਦੇ ਹਾਂ ਤਾਂ ਕੰਪਨੀ ਨੇ ਕੰਪਨੀ ਲਈ ਤਾਂ ਲਾਇਬਿਲਿਟੀ 5 million-10 million ਡਾਲਰ ਤੱਕ ਹੀ ਹੈ ਜੀ ਉਹਦੇ ਵਿੱਚ, ਤਾਂ ਉਹ ਮੇਕ ਸ਼ੋਰ ਕਰਦੇ ਆ ਵੀ ਆਰ ਯੂ ਮੈਡੀਕਲੀ ਸਟੇਬਲ। ਸੋ ਇਹਨੂੰ ਕਹਿ ਦਿੰਦੇ ਆ ਜਿਹੜੀਆਂ ਹੈਗੀਆਂ ਸਟੇਬਲ ਪ੍ਰੀ ਐਗਜਿਸਟਿੰਗ ਮੈਡੀਕਲ ਕੰਡੀਸ਼ਨ। ਕੀ ਪ੍ਰੀ ਐਗਜਿਸਟਿੰਗ ਮੈਡੀਕਲ ਕੰਡੀਸ਼ਨ ਕੀ ਆ ਕਿ ਜੇ ਤੁਸੀਂ ਕੋਈ ਤੁਹਾਨੂੰ ਇਲਨੈਸ ਆ ਜਾਂ ਕੋਈ ਵੀ ਬਿਮਾਰੀ ਆ, ਛੋਟੀ ਆ ਮੋਟੀ ਆ ਜੋ ਵੀ ਆ, ਉਹਦੀ ਤੁਸੀਂ ਦਵਾਈ ਬਕਾਇਦਾ ਲੈ ਰਹੇ ਆ ਤਾਂ ਉਹ ਇੱਕ ਤਰ੍ਹਾਂ ਦੀ ਤੁਹਾਡੀ ਪ੍ਰੀ ਐਗਜਿਸਟਿੰਗ ਮੈਡੀਕਲ ਕੰਡੀਸ਼ਨ ਬਣ ਗਈ। ਉਹ ਹੁਣ ਜੋ ਵੀ ਆ ਅਸੀਂ ਉਹ ਕੰਪਨੀ ਦੇ ਵਿੱਚ ਸਰਟਨ ਕੁਐਸਚਨ ਵੀ ਹੁੰਦੇ ਨੇ ਤੇ ਕਈ ਵਾਰੀ ਉਹ ਪੁੱਛਦੇ ਨੇ ਵੀ ਜਿਹੜੇ ਅਸੀਂ ਇਹ ਲਿਸਟ ਦੇ ਵਿੱਚ ਜਿਹੜੀਆਂ ਕੰਡੀਸ਼ਨ ਅਸੀਂ ਨਹੀਂ ਵੀ ਪੁੱਛੀਆਂ ਤਾਂ ਉਹਦੇ ਤੋਂ ਵੀ ਕੋਈ ਤੁਸੀਂ ਹੋਰ ਦਵਾਈ ਤਾਂ ਨਹੀਂ ਲੈ ਰਹੇ, ਯੈਸ ਨੂੰ ਕਰਨਾ ਹੁੰਦਾ। ਉਹਦੇ ਵਿੱਚ ਕੀ ਹੈ ਕਿ ਅਸੀਂ ਹੋਨੈਸਟ ਬੇਸਿਸ ਤੇ ਇੱਕ ਕੰਟਰੈਕਟ ਬਣਦਾ ਕੰਪਨੀ ਦੇ ਨਾਲ ਕਿ ਤੁਹਾਡਾ ਅਸੀਂ ਜਦੋਂ ਤੁਹਾਨੂੰ ਇੰਸ਼ੋਰੈਂਸ ਦੇਣੀ ਆ ਇਹ ਅਸੀਂ ਗੁੱਡ ਫੇਥ ਦੇ ਉੱਤੇ ਤੁਹਾਨੂੰ ਇੰਸ਼ੋਰੈਂਸ ਦੇ ਰਹੇ ਹਾਂ, ਸਾਡਾ ਫਰਜ਼ ਇਹ ਹੈਗਾ ਵੀ ਕੱਲ ਨੂੰ ਤੁਹਾਨੂੰ ਕੋਈ ਮੈਡੀਕਲ ਕੰਡੀਸ਼ਨ ਹੋ ਗਈ ਤਾਂ ਅਸੀਂ ਤੁਹਾਡੀ ਉਹ ਕਵਰੇਜ ਕਰਨੀ ਆ, ਅਸੀਂ ਤੁਹਾਨੂੰ ਜਿਹੜਾ ਬਿੱਲ ਆ ਉਹਦਾ ਅਸੀਂ ਪੇ ਕਰਨਾ, ਅਸੀਂ ਅੰਡਰ ਕੰਟਰੈਕਟ ਆ ਅੰਡਰ ਓਥ ਆ ਇੱਕ ਤਰ੍ਹਾਂ ਦੀ। ਤੁਹਾਡਾ ਫਰਜ਼ ਇਹ ਬਣਦਾ ਵੀ ਇੱਕ ਤਾਂ ਤੁਸੀਂ ਹੋਨੈਸਟ ਬੇਸਿਸ ਦੇ ਉੱਤੇ ਆਨਸਰ ਕਰਨੇ ਆ ਜਿਹੜੇ ਅਸੀਂ ਕੁਐਸਚਨ ਤੁਹਾਨੂੰ ਪੁੱਛ ਰਹੇ ਹਾਂ ਮੈਡੀਕਲ, ਜਿਹੜੇ ਤੁਹਾਡੀ ਮੈਡੀਕਲ ਕੰਡੀਸ਼ਨ ਬਾਰੇ, ਤੇ ਦੂਜੀ ਚੀਜ਼ ਆ ਤੁਸੀਂ ਆਪਦਾ ਫੁੱਲ ਜਿਹੜਾ ਉਹਦਾ ਕੋਸਟ ਆ ਜਾਂ ਪ੍ਰੀਮੀਅਮ ਕਹਿ ਦਿੰਦੇ ਆ ਉਹ ਦੇਣਾ ਹੁੰਦਾ ਤੇ ਉਹਦੇ ਬੇਸਿਸ ਤੇ ਸਾਡਾ ਇੱਕ ਕੰਟਰੈਕਟ ਬਣ ਗਿਆ ਵੀ ਕੱਲ ਨੂੰ ਤੁਹਾਨੂੰ ਮੈਡੀਕਲ ਕੰਡੀਸ਼ਨ ਕਰਕੇ ਕੋਈ ਖਰਚਾ ਝੱਲਣਾ ਪੈਂਦਾ ਤਾਂ ਅਸੀਂ ਤੁਹਾਡੀ ਬੈਕਅਪ ਦੇ ਉੱਤੇ ਹੈਗੇ ਆ ਤੇ ਤੁਹਾਡਾ ਫਰਜ਼ ਆ ਵੀ ਸਟੇਬਲ ਕੰਡੀਸ਼ਨ ਬਾਰੇ ਤੁਹਾਡਾ ਜਿਹੜਾ ਹੈਗਾ ਮੈਡੀਕਲ ਕੰਡੀਸ਼ਨ ਬਾਰੇ ਤੇ ਪ੍ਰੀਮੀਅਮ ਸਾਨੂੰ ਕਾਇਦਾ ਦਿਓ। ਹੁਣ ਇੱਥੇ ਕੀ ਹੈ ਕਿ ਸਰਟਨ ਏਜ ਦੇ ਉੱਤੇ ਬਰਾੜ ਸਾਹਿਬ ਉਹਦੇ ਵਿੱਚ ਕਈ ਵਾਰੀ ਕੁਐਸਚਨ ਨਹੀਂ ਪੁੱਛਿਆ ਜਾਂਦਾ ਪਰ ਉਹ ਆਮ ਤੌਰ ਤੇ ਕਹਿ ਦਿੰਦੇ ਆ ਵੀ ਜਦੋਂ ਕੋਈ ਕੰਡੀਸ਼ਨ ਜਿਹੜੀ ਮੈਡੀਕਲ ਕੰਡੀਸ਼ਨ ਹੈ ਚਾਹੇ ਉਹ ਹਾਰਟ ਦੀ ਹੈ ਚਾਹੇ ਉਹ ਡਾਇਬਟੀਜ਼ ਦੀ ਹੈ ਚਾਹੇ ਤੁਹਾਡੀ ਕੋਲੈਸਟਰੋਲ ਆ ਚਾਹੇ ਬਲੱਡ ਪ੍ਰੈਸ਼ਰ ਆ ਚਾਹੇ ਤੁਹਾਡੇ ਕੋਈ ਕਿਡਨੀ ਸਟੋਨ ਸੀ ਉਹਦੀ ਸਰਜਰੀ ਹੋਈ ਆ ਠੀਕ ਆ ਜੀ ਗੋਲ ਬਲੈਡਰ ਦੀ ਸਰਜਰੀ ਹੋਈ ਆ ਸੋ ਕਿਸੇ ਤਰੀਕੇ ਨਾਲ ਜਾਂ ਤੁਹਾਡੀ ਕੋਈ ਜਿਵੇਂ ਖਾਸ ਕਰਕੇ ਲੱਤਾਂ ਦੇ ਵਿੱਚ ਸਾਡੇ ਜਿਹੜੀ ਬਲੱਡ ਦੀ ਸਰਕੂਲੇਸ਼ਨ ਦੀ ਪ੍ਰੋਬਲਮ ਆ ਜਾਂਦੀ ਆ ਐਨਰਿਊਜ਼ਮ ਕਹਿ ਦਿੰਦੇ ਆ ਉਹਨੂੰ ਉਹਦੀ ਕੋਈ ਜਿਹੜੀ ਸਰਜਰੀ ਹੋਈ ਆ ਤੁਹਾਡੀ ਉਹ ਸਾਰਾ ਕੁਝ ਆਪਾਂ ਦੱਸਣਾ ਹੁੰਦਾ ਜਿਵੇਂ ਜਿਵੇਂ ਕੰਪਨੀ ਜਦੋਂ ਅਸੀਂ ਉਹਦੇ ਤੇ ਕੁਐਸਚਨ ਜਿਹੜਾ ਹੈਗਾ ਉਹਨਾਂ ਨੇ ਕੋਈ ਪੁੱਛਿਆ ਅਸੀਂ ਉਹਦੇ ਤੇ ਨਹੀਂ ਉਹਦਾ ਸਹੀ ਦੇ ਸਕੇ ਜਾਂ ਅਸੀਂ ਗਲਤ ਤਰੀਕੇ ਨਾਲ ਕਿਹਾ ਵੀ ਨੋ ਕਰਤਾ ਜਾਂ ਤੁਹਾਡਾ ਏਜੰਟ ਵੀ ਆ ਮਤਲਬ ਮੈਂ ਆਪਦੀ ਗੱਲ ਕਰ ਰਿਹਾ ਵੀ ਜੇ ਅਸੀਂ ਬਿਜ਼ਨਸ ਦੇ ਵਿੱਚ ਆ ਤੇ ਅਸੀਂ ਵੀ ਕੋਈ ਤੁਹਾਡੇ ਤੋਂ ਕੁਐਸਚਨ ਨਹੀਂ ਪੁੱਛਿਆ ਤੇ ਨੋ ਨੋ ਕਰਕੇ ਸਾਰਾ ਤੁਹਾਨੂੰ ਪਾਲਿਸੀ ਦੇ ਦਿੱਤੀ ਤੇ ਉਹ ਇੱਕ ਸਾਡੀ ਰਿਸਪੋਂਸੀਬਿਲਟੀ ਆ ਸਾਡੀ ਲਾਇਬਿਲਿਟੀ ਆ ਜੀ ਉਹਦੇ ਵਿੱਚ। ਤੋ ਜਿਹੜਾ ਕਹਿਣ ਤੋਂ ਭਾਵ ਇਹ ਆ ਵੀ ਜਦੋਂ ਅਸੀਂ ਇਹ ਇੰਸ਼ੋਰੈਂਸ ਲੈਂਦੇ ਆ ਜੀ ਉਹ ਇਹੋ ਜਿਹੀ ਸਿਚੁਏਸ਼ਨ ਸਾਨੂੰ ਨਾ ਦੇਖਣੀ ਪਵੇ ਕਿ ਅਸੀਂ ਕਵਰੇਜ ਲੈਣੀ ਕਾਹਦੇ ਵਾਸਤੇ ਆ, ਅਸੀਂ ਆਪਦਾ ਰਿਸਕ ਕਵਰ ਕਰਨ ਵਾਸਤੇ, ਤੇ ਜੇ ਅਸੀਂ ਗਲਤ ਤਰੀਕੇ ਨਾਲ ਲੈਂਦੇ ਹਾਂ ਉਹਨੂੰ ਆਂਸਰ ਨਹੀਂ ਕਰਦੇ ਤਾਂ ਉਹ ਤੁਹਾਡਾ ਮਤਲਬ ਜਿਹੜਾ ਹੈਗਾ ਕਲਾਇੰਟ ਨੂੰ ਹੀ ਉਹਦਾ ਜਿਹੜਾ ਹੈ ਮੁਆਵਜ਼ਾ ਭਰਨਾ ਪੈਣਾ ਜਾਂ ਖਮਿਆਜ਼ਾ ਭਰਨਾ ਪੈਣਾ ਜਾਂ ਪੈਸੇ ਭਰਨੇ ਪੈਣੇ ਆ ਜੇ ਅਸੀਂ ਉਹਦੇ ਟਰੂਥਫੁਲ ਬੇਸਿਸ ਦੇ ਉੱਤੇ ਉਹ ਕੁਐਸਚਨਾਂ ਦੇ ਆਂਸਰ ਨਹੀਂ ਕਰਦੇ। ਸੋ ਬਕਾਇਦਾ ਜਦੋਂ ਅਸੀਂ ਪਾਲਿਸੀ ਲੈਂਦੇ ਹਾਂ ਜੀ, ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਇਹ ਹੁੰਦੀ ਆ ਵੀ ਜੇ ਤੁਸੀਂ ਕੋਈ ਵੀ ਤੁਹਾਨੂੰ ਇਲਨੈਸ ਹੈ, ਉਹਦੀ ਚੈੱਕਅਪ ਹੋਈ ਆ, ਉਹਦਾ ਟੈਸਟ ਹੋਇਆ, ਉਹ ਡਾਇਗਨੋਜ਼ ਹੋ ਗਿਆ, ਡਾਕਟਰ ਨੇ ਤੁਹਾਨੂੰ ਦੱਸਿਆ ਵੀ ਇਹ ਚੀਜ਼ ਆ, ਜਾਂ ਤੁਹਾਡਾ ਕੋਈ ਬਕਾਇਦਾ ਟੈਸਟ ਹੈਗਾ ਉਹਦੀ ਰਿਪੋਰਟ ਨਹੀਂ ਆਈ, ਉਹ ਵੀ ਹਜੇ ਕੋਈ ਤੁਹਾਡਾ ਜਿਹੜਾ ਹੈਗਾ ਕੰਡੀਸ਼ਨ ਹੈ ਤੁਹਾਨੂੰ ਉਹਦੇ ਕੋਲ ਪਤਾ ਨਹੀਂ ਲੱਗਾਗਾ, ਤੁਸੀਂ ਡਾਕਟਰ ਦੀ ਫਾਈਲ ਦੇ ਵਿੱਚ ਕਿਸੇ ਵੀ ਕਾਰਨ ਕਰਕੇ ਦਵਾਈ ਖਾ ਰਹੇ ਹੋ ਤੇ ਡਾਕਟਰ ਨੇ ਤੁਹਾਨੂੰ ਪ੍ਰਿਸਕ੍ਰਾਈਬ ਕਰਤਾ ਤੇ ਤੁਸੀਂ ਨਹੀਂ ਖਾ ਰਹੇ, ਤੁਸੀਂ ਕਹਿੰਦੇ ਜੀ ਫੋਰ ਐਗਜ਼ਾਮਪਲ ਮੈਂ ਤਾਂ ਜੀ ਬਾਰਡਰ ਲਾਈਨ ਤੇ ਡਾਇਬੈਟਿਕ ਆ, ਡਾਕਟਰ ਨੇ ਕਿਹਾ, ਡਾਕਟਰ ਕਹਿੰਦਾ ਚਲੋ ਜੀ ਮੈਂ ਦਵਾਈ ਲਿਖ ਦਿੰਦਾ ਤੁਸੀਂ ਆਪਦਾ ਇਹਨੂੰ ਖਾਓ, ਤੇ ਤੁਸੀਂ ਕਹਿੰਦੇ ਜੀ ਮੈਂ ਡਾਇਟ ਦੇ ਨਾਲ ਹਲੇ ਕੰਟਰੋਲ ਕਰ ਲੈਂਦਾ, ਤੇ ਇਹਦਾ ਮਤਲਬ ਤੁਹਾਡੀ ਫਾਈਲ ਦੇ ਵਿੱਚ ਉਹ ਬਕਾਇਦਾ ਪ੍ਰਿਸਕ੍ਰਿਪਸ਼ਨ ਉਹਦੀ ਲਿਖੀ ਗਈ ਆ, ਤੇ ਇਹ ਜਿਹੜਾ ਇੰਸ਼ੋਰੈਂਸ ਕੰਪਨੀ ਨੂੰ ਇਹਦੇ ਬਾਰੇ ਪਤਾ ਹੋਣਾ ਲਾਜ਼ਮੀ ਆ, ਕਿਉਂਕਿ ਜੇ ਅਸੀਂ ਕਹਿੰਦੇ ਹਾਂ ਵੀ ਡਾਕਟਰ ਨੇ ਤਾਂ ਲਿਖਤੀ ਜੀ ਅਸੀਂ ਆਪਦੇ ਵੱਲੋਂ ਨਹੀਂ ਲੈ ਰਹੇ ਤੇ ਨਹੀਂ ਜੀ ਅਸੀਂ ਤਾਂ ਦਵਾਈ ਲੈ ਹੀ ਨਹੀਂ ਰਹੇ, ਤਾਂ ਇਹਦਾ ਮਤਲਬ ਇੱਕ ਉਹ ਲਾਈ ਹੋ ਗਿਆ ਤੁਹਾਡੀ ਐਪਲੀਕੇਸ਼ਨ ਦੇ ਵਿੱਚ, ਕੱਲ ਨੂੰ ਤੁਹਾਡਾ ਕਲੇਮ ਡਾਇਬੈਟਿਕ ਦੇ ਰਿਗਾਰਡਿੰਗ ਤੁਹਾਡੀ ਹੈਲਥ ਕੰਡੀਸ਼ਨ ਕੋਈ ਡਿਟੀਰੋਰੇਟ ਹੋ ਜਾਂਦੀ ਆ ਜਾਂ ਤੁਸੀਂ ਉੱਥੇ ਹਾਸਪਿਟਲਾਈਜ਼ ਚਲੇ ਗਏ ਜਾਂ ਡਾਕਟਰ ਦੇ ਤੁਹਾਨੂੰ ਜਾਣਾ ਪੈਂਦਾ ਤਾਂ ਉਹ ਕੰਪਨੀ ਜਿਹੜੀ ਹੈਗੀ ਆ ਤੁਹਾਡੀ ਮੈਡੀਕਲ ਕੰਡੀਸ਼ਨ ਕਵਰ ਨਹੀਂ ਕਰੂ ਜਾਂ ਉਹਦਾ ਖਰਚਾ ਨਹੀਂ ਉਹਨਾਂ ਨੇ ਕਵਰ ਕਰਨਾ। ਸੋ ਇਹ ਡਾਕਟਰ ਸਾਹਿਬ ਜਿਹੜਾ ਜ਼ਰੂਰੀ ਹੈਗਾ, ਜਦੋਂ ਕੋਈ ਵੀ ਤੁਸੀਂ ਦਵਾਈ ਲੈਂਦੇ ਆ ਉਹਦੇ ਬਕਾਇਦਾ ਉਹਨੂੰ ਦੱਸੋ, ਕੋਈ ਟੈਸਟ ਹੋਇਆ। ਹਾਂ, ਜਿਹੜੀਆਂ ਪ੍ਰੀ ਐਗਜ਼ਿਸਟਿੰਗ ਮੈਡੀਕਲ ਸਟੇਬਲ ਕੰਡੀਸ਼ਨ ਹੀ ਕੰਪਨੀ ਨੇ ਕਵਰ ਕਰਨਾ। ਉਹਦੇ ਸਟੇਬਲ ਕੰਡੀਸ਼ਨ ਕੀ ਆ ਕਿ ਜੇ ਤੁਸੀਂ ਦਵਾਈ ਲੈ ਰਹੇ ਆ ਤੇ ਦਵਾਈ ਦੇ ਵਿੱਚ ਤੁਹਾਡੇ ਪਿਛਲੇ 6 ਮਹੀਨਿਆਂ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ, ਉਹ ਦਵਾਈ ਨਾ ਘਟੀ ਹੋਣੀ ਚਾਹੀਦੀ, ਡੋਸ ਨਾ ਵਧੀ ਹੋਣੀ ਚਾਹੀਦੀ ਆ। ਕਈ ਵਾਰੀ ਆਪਾਂ ਇਹ ਕਹਿੰਦੇ ਵੀ ਚਲੋ ਜੀ ਡੋਸ ਘੱਟ ਗਈ ਤੇ ਅਸੀਂ ਇਹਦਾ ਮਤਲਬ ਸਾਡੀ ਸਿਹਤ ਠੀਕ ਹੋ ਗਈ, ਪਰ ਕੰਪਨੀ ਦੇ ਲਈ ਫਿਰ ਵੀ ਉਹ ਰਿਸਕ ਹੈਗਾ ਜੀ। ਸੋ ਤੁਹਾਡੀ ਦਵਾਈ ਘਟੀ ਵਧੀ ਦੋਵੇਂ ਪਾਸੇ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਬਕਾਇਦਾ ਤੁਹਾਡੀ ਦਵਾਈ ਚੱਲ ਰਹੀ ਆ, ਸਟੇਬਲ ਚੱਲ ਰਹੀ ਆ, ਤੁਸੀਂ ਉਹ ਕੰਡੀਸ਼ਨ ਦੇ ਬਾਬਤ ਕੋਈ ਟੈਸਟ ਨਹੀਂ ਕਰਵਾਇਆ ਗਾ ਪਿਛਲੇ ਸਾਲ ਦੇ ਵਿੱਚ, ਤੁਸੀਂ ਹਾਸਪਿਟਲਾਈਜ਼ ਨਹੀਂ ਹੋਏ, ਤਾਂ ਉਹ ਤੁਹਾਡੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸਟੇਬਲ ਗਣੀ ਜਾਊਗੀ। ਉਹਦੇ ਰਿਗਾਰਡਿੰਗ ਕੱਲ ਨੂੰ ਤੁਹਾਨੂੰ ਕੁਝ ਹੋ ਜਾਂਦਾ ਤਾਂ ਕੰਪਨੀ ਕਵਰ ਕਰੂਗੀ। ਜੇ ਉਹ ਤੁਹਾਡੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸਟੇਬਲ ਨਹੀਂ ਗੀ, ਜਦੋਂ ਭਾਵ ਇਹ ਆ ਕਿ ਤੁਸੀਂ ਹਾਸਪਿਟਲਾਈਜ਼ ਹੋ ਗਏ, ਤੁਹਾਡੇ ਟੈਸਟ ਚੱਲ ਰਹੇ ਆ ਬਕਾਇਦਾ 6 ਮਹੀਨਿਆਂ ਬਾਅਦ ਤੇ ਤੁਹਾਡੀ ਦਵਾਈ ਚ ਤਬਦੀਲੀ ਹੋ ਗਈ, ਇਹਦਾ ਮਤਲਬ ਕੰਪਨੀ ਨੇ ਉਹ ਜਿਹੜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ ਉਹ ਕਵਰ ਨਹੀਂ ਕਰਨੀ। ਤੇ ਜੇ ਅਸੀਂ ਕੰਪਨੀ ਨੂੰ ਇਹਦੇ ਬਾਰੇ ਪੂਰਾ ਸਪਸ਼ਟ ਤੌਰ ਤੇ ਦੱਸਦੇ ਹਾਂ, ਉਹਦੇ ਚ ਦੋ ਕੰਡੀਸ਼ਨਾਂ ਹੋ ਸਕਦੀਆਂ। ਇੱਕ ਕੰਪਨੀ ਕਹਿ ਸਕਦੀ ਵੀ ਅਸੀਂ ਜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਕਵਰ ਹੀ ਨਹੀਂ ਕਰਨੀ, ਦੂਸਰੀ ਕਹਿੰਦੀ ਓਕੇ ਜੀ ਅਸੀਂ ਤੁਹਾਨੂੰ ਕਵਰ ਕਰਾਂਗੇ ਪਰ ਜਿਹੜਾ ਇੱਕ ਨਾਰਮਲ ਰੇਟ ਆ ਉਹਦੇ ਤੋਂ ਅਸੀਂ ਥੋੜਾ ਜਿਆਦਾ ਚਾਰਜ ਕਰਾਂਗੇ, ਪਰ ਤੁਹਾਡੀ ਇਹ ਜਿਹੜੀ ਸਟੇਬਲ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜਿਹੜੀ ਹੈਗੀ ਆ ਉਹ ਕਵਰ ਕਰਾਂਗੇ। ਸੋ ਇਹਦੇ ਚ ਇਹ ਚੀਜ਼ ਹੈ ਜੀ ਵੀ ਜਦੋਂ ਹੀ ਆਪਾਂ ਕੋਈ ਇੰਸ਼ੋਰੈਂਸ ਲੈਂਦੇ ਆ ਤਾਂ ਉਹਨੂੰ ਜਿਹੜਾ ਹੈਗਾ ਇੱਕ ਹੋਨੈਸਟ ਬੇਸਿਸ ਦੇ ਉੱਤੇ ਜਿਹੜੇ ਮੈਡੀਕਲ ਕੁਐਸਚਨਸ ਨੇ ਉਹ ਆਂਸਰ ਕਰੋ, ਉਹਦੀਆਂ ਜਿਹੜੀਆਂ ਕੰਡੀਸ਼ਨਸ ਨੇ ਉਹਨਾਂ ਨੂੰ ਪੜੋ। ਜੇ ਤੁਹਾਨੂੰ ਨਹੀਂ ਸਮਝ ਲੱਗਦਾ ਤੁਸੀਂ ਦੁਬਾਰਾ ਆਪਦੇ ਜਿਹੜਾ ਹੈਗਾ ਤੁਸੀਂ ਏਜੰਟ ਨੂੰ ਪੁੱਛ ਸਕਦੇ ਆ ਜਾਂ ਆਪਦੇ ਡਾਕਟਰ ਨੂੰ ਵੀ ਦਿਖਾ ਸਕਦੇ ਆ ਵੀ ਭਾਈ ਆਹ ਜਿਹੜੀ ਮੈਨੂੰ ਕੰਡੀਸ਼ਨ ਦਾ ਪਤਾ ਨਹੀਂ ਇਹਦੇ ਬਾਰੇ ਮੈਨੂੰ ਦੱਸੋ ਵੀ ਇਹ ਕੀ ਚੀਜ਼ ਮੈਨੂੰ ਹੈਗੀ ਆ ਜਾਂ ਨਹੀਂ ਹੈਗੀ, ਤਾਂ ਉਹਦੇ ਨਾਲ ਇੱਕ ਜਿਹੜਾ ਹੈਗਾ ਸਾਫ਼ ਸੁਥਰਾ ਜਿਹੜਾ ਹੈਗਾ ਤੁਹਾਡਾ ਜਿਹੜੀ ਹੈਗੀ ਆ ਰਿਲੇਸ਼ਨਸ਼ਿਪ ਬਣਦੀ ਆ। ਤੇ ਐਮਰਜੈਂਸੀ ਮੈਡੀਕਲ ਜਿਹੜੀ ਕੰਡੀਸ਼ਨ ਕੋਈ ਵੀ ਆ ਜਾਵੇ ਤਾਂ ਵਿੱਚ ਕੀ ਆ ਕਿ ਤੁਸੀਂ ਇਹੋ ਜਿਹੇ ਸਰਪ੍ਰਾਈਜ਼ ਤੋਂ ਬਚ ਸਕਦੇ ਆ।
ਬਰਾਦਰ ਸਾਹਿਬ, ਇੱਥੇ ਜਿਹੜਾ ਇਹ ਬੰਦਾ ਸੀ ਨਾ ਬਿਸ਼ਪ, ਇਹਦਾ ਨਾਂ, ਇਹ ਤੇ ਇਹਦੀ ਵਾਈਫ ਇਹਨਾਂ ਕੋਲੇ ਗਰੁੱਪ ਟਰੈਵਲ ਇੰਸ਼ੋਰੈਂਸ ਸੀ, ਇਹਨਾਂ ਨੇ ਬਕਾਇਦਾ ਚੈੱਕ ਕੀਤਾ ਬਈ ਸਾਡੇ ਕੋਲੇ ਕਵਰੇਜ ਆ ਜਿਹੜੀ ਹੈਗੀ ਆ, ਮੇਕ ਸ਼ੋਰ ਕੀਤਾ। ਪਰ ਉਹ ਕਹਿੰਦੇ ਜਦੋਂ ਉਹਨਾਂ ਨੂੰ ਅਟੈਕ ਹੋਇਆ ਨਾ ਬੰਦੇ ਨੂੰ ਤੇ ਉਹ ਬਣਾਉਂਦੇ ਹੁੰਦੇ ਆ ਨਾ ਫਸਟ ਏਡ ਵਾਲੇ CPR ਵਾਲੇ, ਉਹ ਫਿਰ ਛਾਤੀ ਦੇ ਉੱਤੇ ਪ੍ਰੈਸ ਕਰਦੇ ਆ, ਉਹਦੀਆਂ ਪੱਸਲੀਆਂ ਤਾਂ ਟੁੱਟੀਆਂ 7-8, ਪਰ ਬੰਦਾ ਬਚ ਗਿਆ।
ਉਹ ਕਹਿੰਦੇ
ਹਾਂਜੀ, ਡਾਕਟਰ ਨੇ ਬਾਅਦ ਚ ਜਦੋਂ ਇਹਨਾਂ ਨੇ ਫਿਰ ਕੰਪਨੀ ਦੇ ਬਿੱਲ ਬੁਲ ਜੇ ਫੋਨ ਫੂਨ ਦਿੱਤੇ, ਡਾਕਟਰ ਕਹਿੰਦਾ ਤੁਹਾਡੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸੀ ਹਾਰਟ ਦੀ, ਇਸ ਕਰਕੇ ਆਈਮੀਨ ਹਾਸਪਿਟਲ ਕਹਿੰਦਾ, ਤੇ ਫਿਰ 6,20,000 ਇਹਨਾਂ ਦਾ ਇਹ ਜੀ ਇਹਨਾਂ ਦੇ ਸਿਰ ਤੇ ਚੱਲ ਗਿਆ। ਗਰੁੱਪ ਇੰਸ਼ੋਰੈਂਸ ਦਾ
ਜੀ ਇਹਦੇ ਚ
ਗਰੁੱਪ ਇੰਸ਼ੋਰੈਂਸ,
ਹਾਂਜੀ ਬੋਲੋ ਜੀ ਬੋਲੋ।
ਮੈਂ ਬਸ ਤੁਸੀਂ ਦੱਸ ਹੀ ਰਹੇ ਹੋ, ਇਹੀ ਪੁੱਛਣਾ ਸੀ ਵੀ ਗਰੁੱਪ ਇੰਸ਼ੋਰੈਂਸ ਤੇ ਇੰਡੀਵਿਜੁਅਲ ਇੰਸ਼ੋਰੈਂਸ ਇਹਨਾਂ ਥੋੜਾ ਜਿਹਾ ਫਰਕ ਦੱਸ ਦੋ। ਕੀ ਬੈਨੀਫਿਟ ਹੋ ਸਕਦਾ ਜੀ ਆਪਾਂ?
ਹਾਂਜੀ, ਯੂਜਲੀ ਕੀ ਹੁੰਦਾ ਹੈ ਕਿ ਜਿਹੜੀ ਗਰੁੱਪ ਇੰਸ਼ੋਰੈਂਸ ਹੁੰਦੀ ਹੈ ਜੀ, ਉਹਦੇ ਚ ਨਾ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ, ਮੈਡੀਕਲ ਕੰਡੀਸ਼ਨ ਕਵਰ ਹੁੰਦੀਆਂ, ਅਨਲੈਸ ਉਹਦੇ ਵਿੱਚ ਲਿਖੀ ਦੀ ਆ ਵੀ ਆਫਟਰ ਸਰਟਨ ਏਜ ਕੀ ਹੁੰਦਾ ਕਿ ਆਮ ਤੌਰ ਤੇ ਇੰਡੀਵਿਜੁਅਲ ਦੇ ਵਿੱਚ ਵੀ ਇਹ ਜੇ ਵੀ ਲੈਟਸ ਸੇ ਤੁਸੀਂ 59 ਈਅਰ ਓਲਡ ਆ ਇੱਕ ਕੰਪਨੀ ਆ, ਵੀ ਉਹਨਾਂ ਨੇ ਤੁਹਾਡੇ ਤੋਂ ਮੈਡੀਕਲ ਕੁਐਸਚਨ ਵੀ ਪੁੱਛਣਾ, ਪਰ ਉਹ ਕਹਿੰਦੇ ਆ ਜੀ ਵੀ ਤੁਹਾਡੀ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਜਿਹੜੀ ਸਟੇਬਲ ਹੋਣੀ ਚਾਹੀਦੀ ਆ। ਕਈ ਪਲਾਨ ਇਹ ਵੀ ਹੈਗੇ ਨੇ ਜਿਹਦੇ ਵਿੱਚ ਤੁਹਾਡੀ ਸਰਟਨ ਏਜ ਤੱਕ ਕੋਈ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਦਾ ਕੁਐਸਚਨ ਹੀ ਨਹੀਂ ਹੁੰਦਾ ਗਾ, ਤੇ ਦੈਟ ਮੀਨਸ ਕਿ ਜੇ ਸਾਡੇ ਕੋਲੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਉਹ ਵੀ ਕੰਪਨੀ ਕਵਰ ਕਰੂਗੀ। ਗਰੁੱਪ ਦੇ ਵਿੱਚ ਵੀ ਯੂਜਲੀ ਏਦਾਂ ਹੀ ਹੁੰਦਾ ਬ੍ਰਾਟ ਸਾਹਿਬ ਕਿ ਉਹਦੇ ਵਿੱਚ ਕੋਈ ਮੈਡੀਕਲ ਕੁਐਸਚਨ ਤੁਹਾਨੂੰ ਨਹੀਂ ਪੁੱਛਿਆ ਜਾਂਦਾ, ਉਹਦੇ ਚ ਸਾਨੂੰ ਇਹ ਦੇਖਣ ਦੀ ਜ਼ਰੂਰਤ ਹੁੰਦੀ ਵੀ ਜੇ 30 ਦੇਣਾ ਜਾਂ 15 ਦੇਣਾ ਉਨੀ ਦੇਰ ਤੱਕ ਹੀ ਕੰਪਨੀ ਨੇ ਕਵਰ ਕਰਨਾ। ਪਰ ਹਾਂ, ਗਰੁੱਪ ਦੇ ਵਿੱਚ ਵੀ ਇਹ ਹੋ ਸਕਦਾ ਵੀ ਆਫਟਰ ਸਰਟਨ ਏਜ, ਲੈਟਸ ਸੇ ਤੁਸੀਂ 70 ਸਾਲ ਆ 75 ਸਾਲ ਆ, ਕੱਟ ਆਫ ਡੇਟ ਹੁੰਦੀ ਆ ਜੀ ਉਹਦੇ ਵਿੱਚ ਕਿ ਅਸੀਂ ਤੁਹਾਨੂੰ 70 ਸਾਲ ਤੱਕ ਬਿਨਾਂ ਕੋਈ ਕੰਡੀਸ਼ਨ ਪੁੱਛੇ ਤੁਹਾਨੂੰ ਕਵਰ ਕਰਾਂਗੇ, ਪਰ ਜਦੋਂ ਤੁਸੀਂ ਸਰਟਨ ਏਜ ਹਿੱਟ ਕਰਦੇ ਆ 70-75 ਉਹ ਤੁਹਾਡੇ ਕੰਟਰੈਕਟ ਜਾਂ ਬੁੱਕਲੈਟ ਜਿਹੜੀ ਹੁੰਦੀ ਉਹਦੇ ਚ ਲਿਖਿਆ ਹੁੰਦਾ ਵੀ ਉਦੋਂ ਬਾਅਦ ਅਸੀਂ ਜਿਹੜੀ ਹੈਗੀ ਆ ਤੁਹਾਡੇ ਤੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਜਿਹੜੀ ਹੈਗੀ ਸਟੇਬਲ ਅਪਲਾਈ ਹੋਊਗੀ। ਸੋ ਉਹਦੇ ਵਿੱਚ ਹੋ ਸਕਦਾ ਵੀ ਇਹ ਅੰਡਰ ਕੈਟੇਗਰੀ ਹੋਣ, ਪਰ ਯੂਜਲੀ ਤੁਸੀਂ ਜਿਵੇਂ ਪੁੱਛ ਰਹੇ ਹਾਂ ਕਿ ਗਰੁੱਪ ਇੰਸ਼ੋਰੈਂਸ ਦੇ ਵਿੱਚ ਯੂਜਲੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਕਵਰ ਹੀ ਕਰਦੇ ਆ।
ਬਿਲਕੁਲ ਜੀ, ਨੰਬਰ ਦੇ ਜੀ ਕਰਕੇ।
ਹਾਂ ਬਿਲਕੁਲ, ਨੰਬਰ ਸਾਡਾ ਹੈਗਾ ਜੀ ਬਾਟ ਸਾਹਿਬ 416-917-1456, 416-917-1456। ਤੇ ਜਿਵੇਂ ਬਾਟ ਸਾਹਿਬ ਮੈਂ ਦੱਸਿਆ
ਬੰਦੇ ਆਪਣੇ ਇੰਸ਼ੋਰੈਂਸ ਲੈ ਕੇ ਜਾਂਦੇ ਨੇ USA ਨੂੰ, ਸਾਡੇ ਨਾਲ ਡਰਾਈਵਰ ਸੀਗਾ, ਉਹ ਨਾਰਥ ਕੈਰੋਲਾਈਨਾ ਤੇ ਸਾਊਥ ਕੈਰੋਲਾਈਨਾ ਦੇ ਵਿੱਚ ਉਹਨੂੰ ਹਾਰਟ ਅਟੈਕ ਆ ਗਿਆ। ਉਹ ਸੋਰੀ ਗੰਭੀਰ ਰਿਵਰ ਜਿਹੜਾ ਚੱਲਦਾ ਨਾ ਨਾਰਥ ਕੈਰੋਲਾਈਨਾ ਸਾਊਥ ਕੈਰੋਲਾਈਨਾ, ਉਹ ਪਤਾ ਨੀ ਹੁਣ ਉਹ 911 ਉਹਨਾਂ ਨੇ ਕੀ ਉਸ ਵੇਲੇ ਸਮਝਿਆ ਹੈਗਾ, ਉਹਨਾਂ ਨੇ ਇਹ ਦੂਸਰੀ ਐਂਬੂਲੈਂਸ ਭੇਜੀ ਨੀ, ਉਹਨੇ ਏਅਰ ਐਂਬੂਲੈਂਸ ਭੇਜ ਦਿੱਤੀ। ਏਅਰ ਐਂਬੂਲੈਂਸ ਹੈਲੀਕਾਪਟਰ ਆਇਆ ਉੱਥੇ ਚੱਕ ਕੇ, ਉਹ ਰਿਵਰ ਪਾਰ ਕੀਤਾ, ਦੂਸਰੇ ਪਾਸੇ ਹਾਸਪਿਟਲ ਸੀਗਾ ਉੱਥੇ ਲੈ ਗਏ। ਇੰਸ਼ੋਰੈਂਸ ਨੇ ਕਵਰ ਨੀ ਕੀਤਾ ਆਪਣੇ ਹੈਲੀਕਾਪਟਰ ਨੂੰ, ਉਹ 49,000 ਸਮਥਿੰਗ ਦਾ ਬਿੱਲ ਬਣਾ ਕੇ ਤਾਂ ਉਹ ਡਰਾਈਵਰ ਨੂੰ ਭੇਜ ਦਿੱਤਾ। ਪਰ ਉਹ ਡਰਾਈਵਰ ਚਲੋ ਫੇਰ ਵੀ ਪੁੱਟ ਸੀਗਾ, ਉਹ ਕਹਿੰਦਾ ਯਾਰ ਮੇਰੀ ਲਾਈਫ ਬਚ ਗਈ। ਅਜੇ ਉਹ 48-50 ਦੇ ਅੰਦਰ ਹੀ ਸੀਗਾ, ਪਰ ਉਸ ਬੰਦੇ ਨੇ ਫਿਰ $50,000 ਪੇ ਕਰ ਦਿੱਤਾ। ਉਹ ਕਹਿੰਦਾ ਯਾਰ ਮੇਰੀ ਜਾਨ ਬਚ ਗਈ ਆ, ਤਾਂ ਕੋਈ ਗੱਲ ਨੀ, ਮੈਂ $50,000 ਦੇ ਦਿੰਦਾ। ਵੀ ਜੇ ਕੋਈ ਏਦਾਂ ਕਦਾ ਵੀ ਹੈਗੀ ਆ, ਪਲੀਜ਼ ਉਹ ਪਹਿਲਾਂ ਦੱਸ ਦੇਣਾ ਚਾਹੀਦਾ ਆ ਇੰਸ਼ੋਰੈਂਸ ਵਾਲਿਆਂ ਨੂੰ ਵੀ ਇਹ ਕਵਰੇਜ ਹੈਗੀ ਜਾਂ ਨਹੀਂ ਹੈਗੀ। ਉਹਦੇ ਕੋਲ ਦੋ ਇੰਸ਼ੋਰੈਂਸ ਸੀਗੀਆਂ, ਦੋਹਾਂ ਨੇ ਨੀ ਕਵਰ ਕੀਤਾ। ਇੱਕ ਸਾਡੀ ਕੰਪਨੀ ਦੀ ਸੀਗੀ, ਇੱਕ ਉਹਦੀ ਪਰਸਨਲ ਸੀਗੀ। ਹੈਲੀਕਾਪਟਰ ਨੂੰ, ਏਅਰ ਐਂਬੂਲੈਂਸ ਨੂੰ ਉਹਨੇ ਕਵਰ ਨਹੀਂ ਕੀਤਾ। ਇਹਦੇ ਬਾਰੇ ਦੱਸੋ ਥੋੜਾ, ਮੈਂ ਸੁਣਦਾ ਰੇਡੀਓ ਤੇ। ਥੈਂਕਸ, ਧੰਨਵਾਦ ਜੀ,
ਮਿਹਰਬਾਨੀ। ਜਿਵੇਂ ਇਹਨਾਂ ਨੇ ਕੁਐਸਚਨ ਕੀਤਾ ਨਾ, ਹਾਂਜੀ, ਯੂਜਲੀ ਜਿਹੜੀ ਗਰਾਊਂਡ ਟਰਾਂਸਪੋਰਟੇਸ਼ਨ ਕਵਰ ਹੁੰਦੀ ਆ, ਪਰ ਆਮ ਤੌਰ ਤੇ ਮੈਂ ਕਹਿ ਸਕਦਾ ਵੀ 70-90% ਆਮ ਕੰਪਨੀਆਂ ਦੇ ਵਿੱਚ ਏਅਰ ਲਿਫਟਿੰਗ ਵੀ ਹੁੰਦੀ ਹੈ, ਪਰ ਕਈ ਵਾਰੀ ਕੰਡੀਸ਼ਨ ਹੁੰਦੀ ਆ। ਸੋ ਜਿਵੇਂ ਇਹਨਾਂ ਨੇ ਆਪ ਹੀ ਦੱਸਿਆ ਵੀ ਸਾਨੂੰ ਨਾ ਜਿਹੜੀ ਜਦੋਂ ਅਸੀਂ ਪਾਲਿਸੀ ਲੈਂਦੇ ਬੁੱਕਲੈਟ ਉਹ ਜ਼ਰੂਰ ਦੇਖਣੀ ਚਾਹੀਦੀ ਹੈ ਜੀ ਸਾਨੂੰ, ਜਦੋਂ ਖਾਸ ਕਰਕੇ ਇਹ ਜਿਵੇਂ ਦੱਸਦੇ ਟਰਾਂਸਪੋਰਟੇਸ਼ਨ ਕੰਪਨੀਆਂ ਤੁਹਾਡੀ ਡਿਸੇਬਿਲਿਟੀ ਦੇ ਨਾਲ ਹੀ ਨਾ ਇੱਕ ਰਾਈਡਰ ਐਡ ਕੀਤਾ ਹੁੰਦਾ ਆਊਟ ਆਫ ਪ੍ਰੋਵਿੰਸ ਕਵਰੇਜ, ਜਿਹੜੀ ਐਮਰਜੈਂਸੀ ਕੋਈ 30 ਦਿਨ ਕਵਰ ਕਰਦੇ ਆ, ਉਹਦੇ ਚ 60 ਦਿਨ ਕਰਦੇ ਆ। ਪਰ ਆਮ ਤੌਰ ਤੇ ਜਿਵੇਂ ਮੈਂ ਦੇਖਿਆ ਵੀ ਏਅਰ ਲਿਫਟਿੰਗ ਵੀ ਉਹਦੇ ਚ ਕਵਰ ਹੁੰਦੀ ਆ, ਬਟ ਹੋ ਸਕਦਾ ਵੀ ਹੁਣ ਜਦੋਂ ਦਾ ਜੀ ਇਹ ਸੁਪਰ ਵੀਜ਼ਾ ਤੇ ਸਾਡੇ ਜਿਹੜੇ ਟਰੈਵਲ ਇੰਸ਼ੋਰੈਂਸ ਦਾ ਬਿਜ਼ਨਸ ਵਧਿਆ ਨਾ, ਉਹ ਚ ਬਹੁਤ ਜ਼ਿਆਦਾ ਕੰਪਨੀਆਂ ਆ ਚੁੱਕੀਆਂ, ਤਾਂ ਉਹ ਬਕਾਇਦਾ ਇਹ ਹੈਗਾ ਵੀ ਜਿਹੜੀਆਂ ਤਾਂ ਵੈਲ ਬ੍ਰਾਂਡਡ ਕੰਪਨੀ ਪਹਿਲਾਂ ਹੈਗੀਆਂ ਜੀ, ਉਹ ਬੇਸਿਕਲੀ ਕਵਰ ਕਰਦੀਆਂ ਹੀ ਕਰਦੀਆਂ, ਪਰ ਕਈਆਂ ਦੇ ਛੋਟੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਸਾਨੂੰ ਦੇਖਣ ਦੀ ਜ਼ਰੂਰਤ ਹੈ। ਬਟ ਮੈਂ ਉਵੇਂ ਵੀਰ ਜੀ ਨੇ ਜਿਵੇਂ ਸਵਾਲ ਕੀਤਾ ਨਾ, ਜਦੋਂ ਤੁਸੀਂ ਕਵਰੇਜ ਲੈਂਦੇ ਆ ਏਜੰਟ ਦੀ ਵੀ ਡਿਊਟੀ ਬਣਦੀ ਆ ਤੁਹਾਨੂੰ ਦੱਸਣ ਦਾ ਸਾਰਾ ਕੁਛ, ਪਰ ਤੁਹਾਡੀ ਵੀ ਡਿਊਟੀ ਬਣਦੀ ਵੀ ਉਹਦੇ ਤੋਂ ਇੱਕ ਬੁੱਕਲੈਟ ਜ਼ਰੂਰ ਲਓ, ਕਿਉਂਕਿ ਆਮ ਤੌਰ ਤੇ ਅਸੀਂ ਤਾਂ ਗੱਲਬਾਤ ਕਰਦੇ ਹਾਂ ਕਲਾਇੰਟਸ ਦੇ ਨਾਲ, ਤਾਂ ਉਹਨਾਂ ਨੂੰ ਪੁੱਛਦੇ ਤੁਹਾਡੇ ਕੋਲੇ ਕਵਰੇਜ ਕੀ ਆ, ਵੀ ਭਾਈ ਸਾਹਿਬ ਤੁਸੀਂ ਆਪਦੀ ਕੋਈ ਉਹ ਬੁੱਕਲੈਟ ਜਾਂ ਕੋਈ ਪਾਲਿਸੀ ਪੜ੍ਹੀ ਆ? ਉਹ ਕਹਿੰਦੇ ਜੀ ਸਾਨੂੰ ਤਾਂ ਕੋਈ ਏਜੰਟ ਨੇ ਦਿੱਤੀ ਨੀ। ਉਹ ਯੂਜਲੀ ਤਾਂ ਈਮੇਲ ਜਾਂ ਅੱਜ ਕੱਲ ਕੰਪਨੀਆਂ ਡਾਇਰੈਕਟਲੀ ਤੁਹਾਨੂੰ ਕਰਦੀਆਂ, ਬਟ ਉਹਨੂੰ ਦੇਖਣ ਦੀ ਜ਼ਰੂਰਤ ਹੈ। ਤੇ ਜ਼ਰੂਰ ਉਹਦੇ ਵਿੱਚ ਏਅਰ ਲਿਫਟਿੰਗ ਵੀ ਕਵਰ ਹੁੰਦੀ ਆ, ਬਟ ਅਗੇਨ ਤੁਸੀਂ ਆਪਦੀ ਜਿਹੜੀ ਬੁੱਕਲੈਟ ਆ ਉਹ ਪੜੋ ਜੀ, ਜਿਹੜੀ ਕਵਰੇਜ ਆ ਤੁਹਾਡੇ ਕੋਲ, ਮੈਂ ਇਹ ਰਿਕਮੈਂਡ ਕਰਦਾ ਜੀ।
ਬ੍ਰਾਦਰ ਸਾਹਿਬ ਸੌਰੀ ਟੂ ਇੰਟਰਪਟ ਹੋ ਗਏ। ਚਲੋ ਇਹ ਤਾਂ ਅਮਰੀਕਾ ਦਾ ਮਸਲਾ, ਸਾਡੇ ਬਹੁਤ ਸਾਰੇ ਲੋਕ ਨੇ ਟਰੱਕ ਡਰਾਈਵਰਸ ਨੇ ਜਾਂ ਬੰਦੇ ਸੈਰ ਕਰਨ ਨਹੀਂ ਜਾਂਦੇ, ਫੈਮਿਲੀ ਕੋਈ ਵਿਆਹ ਸ਼ਾਦੀ ਦਾ ਮੌਕਾ ਆਮ ਹੀ ਚਲੇ ਜਾਂਦੇ ਆ। ਅੱਛਾ ਜੇ ਆਪਾਂ ਪ੍ਰੋਵਿੰਸ ਟੂ ਪ੍ਰੋਵਿੰਸ ਜਾਣਾ, ਸਪੋਜ਼ ਆਪਾਂ ਵੈਨਕੂਵਰ ਚੱਲੇ ਆ, ਮੈਨੀਟੋਬਾ ਚੱਲੇ ਆ ਜਾਂ ਇੱਥੇ ਸਸਕੈਚਵਨ ਚੱਲੇ ਆ, ਫੇਰ ਤੁਸੀਂ ਫੇਰ ਤਾਂ ਕੈਨੇਡੀਅਨ ਆਪਣਾ ਜਿਹੜਾ ਹੈਲਥ ਕਾਰਡ ਕਵਰ ਕਰਦਾ, ਜੇ ਫੇਰ ਵੀ ਕੋਈ ਤੁਸੀਂ ਸਮਝਦੇ ਜ਼ਰੂਰਤ ਹੁੰਦੀ ਆਪਾਂ ਨੂੰ ਇੰਸ਼ੋਰੈਂਸ ਲਈ?
ਬਹੁਤ ਅੱਛਾ ਸਵਾਲ ਆ ਜੀ। ਬਟ ਸਾਹਿਬ ਕੈਨੇਡਾ ਦਾ ਜਿਹੜਾ ਸਿਸਟਮ ਆ ਨਾ ਉਹ ਵੋਲੰਟਰੀ ਹੈਗਾ, ਵੋਲੰਟਰੀ ਇਹ ਹੈਗਾ ਵੀ ਤੁਹਾਨੂੰ ਡਿਨਾਈ ਨਹੀਂ ਕੀਤੀ ਜਾ ਸਕਦੀ ਕਵਰੇਜ, ਹੈ ਨਾ। ਵੈਸੇ ਅਮਰੀਕਾ ਚ ਨਹੀਂ ਉਹ ਕਰਦੇ ਗੇ, ਪਰ ਇਹਦੇ ਚ ਕੀ ਆ, ਪ੍ਰੋਵਿੰਸ ਟੂ ਪ੍ਰੋਵਿੰਸ ਵੀ ਤੁਹਾਡੇ ਤੇ ਰਿਸਕ ਹੈਗਾ ਜੀ। ਮੰਨ ਲਓ ਵੀ ਅੰਟਾਰੀਓ ਦੀ ਜਿਹੜੀ ਇੱਕ ਸਰਜਰੀ ਆ, ਮੰਨ ਲਓ ਹਨਾ, ਲੈਟਸ ਸੇ ਹਾਰਟ ਓਪਨ ਹਾਰਟ ਸਰਜਰੀ ਲਾ ਲਓ ਜਾਂ ਜੋ ਵੀ ਹੁੰਦੀ ਆ, ਜੇ ਅੰਟਾਰੀਓ ਦੇ ਵਿੱਚ ਕਵਰੇਜ ਹੈਗੀ ਆ 10,000 ਦੀ, ਤੇ ਮੈਨੀਟੋਬਾ ਜਾਂ ਕੋਈ ਹੋਰ ਪ੍ਰੋਵਿੰਸ ਆ ਉਹ $5,000 ਹੀ ਕਵਰ ਕਰਦੇ ਆ, ਠੀਕ ਹੈ ਜੀ, ਕਿਉਂਕਿ ਹਰ ਪ੍ਰੋਵਿੰਸ ਦਾ ਅਲੱਗ ਅਲੱਗ ਹੁੰਦਾ। ਹੁਣ ਜੇ ਉਹ ਤੁਸੀਂ ਉਸ ਪ੍ਰੋਵਿੰਸ ਦੇ ਵਿੱਚ ਆ ਗਏ ਆ, ਮੰਨ ਲਓ ਮੈਨੀਟੋਬਾ ਦਾ ਜਿਹੜਾ ਹੈਗਾ ਕਲਾਇੰਟ ਆ ਜਾਂ ਬੰਦਾ ਪਰਸਨ ਟਰੈਵਲ ਕਰਦਾ ਟੂ ਅੰਟਾਰੀਓ, ਇੱਥੇ ਉਹਦਾ ਬਿੱਲ ਬਣ ਜਾਂਦਾ 10,000 ਦਾ, ਪਰ ਜਿਹੜੀ ਮੈਨੀਟੋਬਾ ਦੀ ਜਿਹੜੀ ਹੈਗੀ ਹੈਲਥ ਕਵਰੇਜ ਆ ਉਹ 5,000 ਹੀ ਉਸ ਲਈ ਕਰਦੀ ਆ। ਤੋ ਜਿਹੜਾ ਡਿਫਰੈਂਸ ਆ ਹੁਣ $5,000 ਦਾ ਉਹ ਤੁਹਾਡੀ ਪਾਕਟ ਨੂੰ ਉਹਨਾਂ ਨੇ ਤੁਹਾਨੂੰ ਬਿੱਲ ਕਰਨਾ। ਸੋ ਜਦੋਂ ਤੁਸੀਂ ਪ੍ਰੋਵਿੰਸ ਟੂ ਪ੍ਰੋਵਿੰਸ ਵੀ ਟਰੈਵਲ ਕਰਦੇ ਆ ਉਦੋਂ ਵੀ ਤੁਹਾਡੀ ਜਿਹੜੀ ਸ਼ਾਰਟ ਫਾਲ ਆ ਤੁਹਾਡੀ ਕਵਰੇਜ ਦੀ ਉਹ ਲੈ ਕੇ ਜਾਣੀ ਚਾਹੀਦੀ ਆ। ਵਿਦ ਇਨ ਕੈਨੇਡਾ ਦੀ ਸਾਨੂੰ ਜਿਹੜੀ ਇਹ ਪ੍ਰੋਪਰ ਕਵਰੇਜ ਹੋਣੀ ਚਾਹੀਦੀ ਆ। ਜੇ ਤਾਂ ਤੁਸੀਂ ਲੱਕੀ ਆ ਵੀ ਅੰਟਾਰੀਓ ਦਾ ਕੋਈ ਬੰਦਾ ਟਰੈਵਲ ਕਰਦਾ ਹੋਰ, ਜੇ ਇਹਨਾਂ ਦਾ 10,000 ਉੱਥੇ 5,000 ਆ ਗਿਆ ਤਾਂ ਓਬਵੀਅਸਲੀ ਉਹ ਕਵਰ ਕਰਨਗੇ। ਪਰ ਜੇ ਵਾਈਸ ਵਰਸਾ ਹੋ ਗਿਆ ਤੇ ਫੇਰ ਤੁਹਾਡਾ ਜਿਹੜਾ ਡਿਫਰੈਂਸ ਆਫ ਜਿਹੜਾ ਬਿੱਲ ਆ ਉਹ ਤੁਹਾਨੂੰ ਪੇ ਕਰਨਾ ਪੈ ਸਕਦਾ। ਸੋ ਵਿਦ ਇਨ ਕੈਨੇਡਾ ਵੀ ਸਾਨੂੰ ਜ਼ਰੂਰੀ ਆ ਟਰੈਵਲ ਇੰਸ਼ੋਰੈਂਸ ਲੈਣੀ।
ਬਿਲਕੁਲ ਜੀ, ਅੱਜ ਕਾਫੀ ਟਾਈਮ ਲੈ ਲਿਆ ਬ੍ਰਾਦਰ ਸਾਹਿਬ, ਤੁਹਾਡਾ ਨੰਬਰ ਦੇ ਦਿਓ ਜੀ।
ਬਿਲਕੁਲ ਬ੍ਰਾਦਰ ਸਾਹਿਬ, 416-917-1456-917-1456 ਤੇ ਰਾਜਪਾਲ ਬਾਰਡ ਦੇ ਨਾਲ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਬਹੁਤ ਬਹੁਤ ਧੰਨਵਾਦ ਬ੍ਰਾਦਰ ਸਾਹਿਬ।
ਮਿਹਰਬਾਨੀ ਜੀ, ਧੰਨਵਾਦ, ਸਤਿ ਸ੍ਰੀ ਅਕਾਲ। ਲਓ ਜੀ ਦੋਸਤੋ, ਆਪਾਂ ਛੋਟੀ ਜੀ ਬ੍ਰੇਕ ਲੈ ਕੇ ਤੇ ਫਿਰ ਦੁਬਾਰਾ ਗੱਲਾਂ ਕਰਦੇ ਹਾਂ।
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫੋਰ ਜਸਟ $28.95.
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸਾਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711।
ਦੈਟਸ 310-9711। ਪੀਜ਼ਾ ਡਿਪੋ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478। ਸਰਵਲੋਕ ਕੰਸਟਰਕਸ਼ਨ।
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga Dale Mundi Real Estate Expert
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰ ਮਾਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਮ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ 57 ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ 57 ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ ਰਿਸੈਪਸ਼ਨ ਪ੍ਰੀ ਵੈਡਿੰਗ ਫੰਕਸ਼ਨ ਐਨੀਵਰਸਰੀ ਬਰਥਡੇਸ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458 905-793-3458
ਕਰਦੇ ਨੇ ਔਰਾ ਕਿਚਨ ਵਾਲਿਆਂ ਦਾ ਨੰਬਰ ਤੁਹਾਨੂੰ ਦੇ ਦਿੰਦੇ ਹਾਂ ਜੀ 905-673-2872 9056732872 ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ ਇਹ ਜੇ ਤੁਸੀਂ ਕਸਟਮ ਬਿਲਡ ਘਰ ਬਣਾਇਆ ਬੜੇ ਸੋਹਣੇ ਪੈਸੇ ਲਾਏ ਆ ਵੱਡਾ ਲੋਟ ਲਿਆ ਕਈ ਤਾਂ ਫਾਰਮ ਹਾਊਸ ਲੈ ਕੇ ਵੱਡਾ ਸਾਰਾ ਸੋਹਣਾ ਘਰ ਬਣਾਉਂਦੇ ਨੇ ਕਿਚਨ ਵੀ ਤੁਹਾਨੂੰ ਫਿਰ ਉਸੇ ਲੈਵਲ ਦੀ ਚਾਹੀਦੀ ਹੈ ਜੀ ਕਿਚਨ ਬਣਾਉਣ ਵਾਲੇ ਬਹੁਤ ਨੇ ਪਰ ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਬਹੁਤ ਥੋੜੇ ਨੇ ਕੁਆਲਿਟੀ ਵਾਲਾ ਕੰਮ ਕਰਦੇ ਆ ਐਕਸਲੈਂਟ ਫਿਨਿਸ਼ਿੰਗ ਬਸ ਬਣੀ ਹੋਈ ਕਿਚਨ ਇਹਨਾਂ ਦੀ ਦੇਖੋ ਜੀ ਤੁਸੀਂ ਤੇ ਤਾਲਮੇਲ ਕਰ ਲਿਓ ਉਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ ਫੋਨ ਕਰ ਲਓ ਕੀਤਾ ਹੋਇਆ ਕੰਮ ਦੇਖੋ ਇਹਨਾਂ ਦਾ 905-673-2872 ਇਹਨਾਂ ਦਾ ਨੰਬਰ 9056732872 ਔਰਾ ਕਿਚਨ ਦਾ ਨੰਬਰ ਹੈਗਾ ਜਾਂਦੇ ਜਾਂਦੇ ਆਪਣੇ ਬਿਜ਼ਨਸ ਦੱਸਦੇ ਹਾਂ ਜੀ ਜਿੱਦਾਂ ਦੋਸਤੋ ਕਾਫੀ ਸਾਰੀਆਂ ਪ੍ਰੋਪਰਟੀਜ਼ ਨੇ ਪਾਵਰ ਆਫ ਸੇਲ ਆਫ ਦਾ ਮਾਰਕੀਟ ਪ੍ਰੋਪਰਟੀ ਜੇ ਤੁਸੀਂ ਪ੍ਰੋਪਰਟੀ ਲੱਭ ਰਹੇ ਹੋ ਨਾ ਤੇ ਤੁਹਾਡੇ ਲਈ ਵਧੀਆ ਮੌਕਾ ਹੈਗਾ ਇੰਟਰਸਟ ਰੇਟ ਜਦੋਂ ਘੱਟ ਗਏ ਫਿਰ ਪ੍ਰੋਪਰਟੀਆਂ ਉਸੇ ਪ੍ਰਪੋਰਸ਼ਨ ਦੇ ਵਿੱਚ ਮਹਿੰਗੀਆਂ ਹੋ ਜਾਣੀਆਂ ਰਾਣਾ ਜੀ ਦਾ ਨੰਬਰ 905-915-8484 ਮੇਰਾ ਨੰਬਰ 647-300-8436 6473-00-8436 ਇੰਸ਼ੋਰੈਂਸ ਵਾਲੇ ਮੁੱਦੇ ਤੇ ਖਿਆਲ ਰੱਖਿਆ ਕਰੋ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਆਊਟ ਆਫ ਪ੍ਰੋਵਿੰਸ ਜਾਂ ਆਊਟ ਆਫ ਕੰਟਰੀ ਜਾਂਦੇ ਨੇ ਰੋਟੀ ਰੋਜ਼ੀ ਕਮਾਉਣ ਦੇ ਲਈ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਤੇ ਇਹ ਚੈੱਕ ਕਰਨਾ ਵੀ ਇੰਸ਼ੋਰੈਂਸ ਉਹ ਤੁਹਾਨੂੰ ਕਵਰ ਕਰਦੀਆਂ ਉਹਦੀਆਂ ਸ਼ਰਤਾਂ ਤੁਹਾਨੂੰ ਕਵਰ ਕਰਦੀਆਂ ਵੀ ਨੇ ਕਿਤੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਤਾਂ ਨਹੀਂ ਹੈ ਇਹ ਸਾਰਾ ਕੁਝ ਚੈੱਕ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਦੋਸਤੋ ਗੱਲਾਂ ਹੋਰ ਵੀ ਕਰਨੀਆਂ ਸੀ ਜੀ ਪਰ ਸਮੇਂ ਦੀ ਬੜੀ ਸੀਮਤਾ ਹੀ ਹੁੰਦੀ ਹੈ ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਕਰੋ ਇੰਜੋਏ ਤੁਸੀਂ ਬਸ ਹੁਣ ਅੱਜ ਦਾ ਦਿਨ ਜਿਹੜਾ ਬਾਕੀ ਰਹਿ ਗਿਆ ਕੱਲ ਨੂੰ ਫੇਰ 2 ਵਜੇ ਹਾਜ਼ਰ ਹੁੰਦੇ ਮਿਹਰਬਾਨੀ
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com ਲੋਕਲ ਨੰਬਰ 6478724900
ٹرک کا گھومتا پہیا کینیڈا کی معیشت کی ترقی کا ضامن آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے ٹرک مینول یا پھر آٹومیٹک ٹرک کی بہترین سروس کے لیے کوئک ٹرک لیو تھرو آؤٹ انٹیریو نو اپوائنٹمنٹ نیڈیڈ ڈرائیو تھرو فیسلٹی ون اسٹاپ شاپ اب تیسری لوکیشن ایگزٹ 579 فرام ہائی وے 401 ان نیپنی کوئک ٹرک لیو 519-622-0660 quicktrucklube.com
کیا آپ کے گھر اور آٹو انشورنس کی رینیول ہو رہی ہے
کیا آپ درست انشورنس کوریج کے لیے اچھی قیمت کی تلاش میں ہیں؟ تو پھر آپ کو آل اسٹے ایجنسی کے راجہ مدثر کو 6472903773 پر کال کرنی چاہیے. آج ہی کال کریں اور آپ دو کاروں اور ایک گھر کی انشورنس کراتے وقت تقریباً $1,775 کی بچت کر سکتے ہیں. راجہ مدثر 6472903773 آل اسٹیٹ کے ساتھ آپ محفوظ ہاتھوں میں ہیں. ٹرمز اینڈ کنڈیشن اپلائی.
اپنی کمیونٹی دا سب تو بڑا ودیا کوالٹی والا تے سب تو پرانا سوڈی فرنیچر ہر گھر دی پہچان بن چکی ہے.
او پھر بنے بھی کیوں نہ, کیونکہ بیڈ روم سیٹ, سوفا سیٹ, میٹریسز, ڈائننگ ٹیبل, ڈیکوریٹو آئٹمز, گل کیجی سارے گھر دا فرنیچر ودیا کوالٹی تے ڈسکاؤنٹڈ پرائس تے مل جاندا. سوڈی فرنیچر تو 3 سال لئی نو بیاج.
142 کینیڈی روڈ, برامٹن, 9058747471.
گورنمنٹ گرانٹس فار فیملیز وتھ کڈس. اگر آپ کی انکم $60,000 سے کم ہے اور آپ کے بچے 12 سال سے کم عمر کے ہیں تو آپ کو گورنمنٹ کی طرف سے 12,000 سے لے کر 60,000 تک کی گرانٹ مل سکتی ہے اور یہ فنڈ 3 ہفتے میں ٹرانسفر ہو جائیں گے. یہ گورنمنٹ گرانٹ اونٹاریو, البرٹا اور BC پروونس کے لیے ہے. مزید معلومات کے لیے کال کیجیے شاویز 6477690241, 6477690241.
الہدا انسٹیٹیوٹ کینیڈا پیش کرتے ہیں ویسٹرن کینیڈا ٹور 2024 وتھ ڈاکٹر فرد ہاشمی اینڈ ڈاکٹر ادریس زبیر. یہ ٹور 29th of June سیٹرڈے کے دن کیلگری